ਸਤਨਾਮ ਆਖੇ ਗੁਰੂ ਜੀਓ, ਤਨੋ ਆਖੇ ਗੁਰੂ ਸਾਖਿਬ ਜੀਓ, ਤੂੰ ਸੁਲਤਾਨ ਕਹਾਂ ਮੀਆਂ, ਤੇਰੀ ਕਵਨ ਵਡਾ ਜੋ ਤੂੰ ਦੇ ਸੋ ਕਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾ ਤੇਰੇ ਗੁਣ ਗਾਵਾ, ਗੁਣ ਗਾਵਾ ਤੇਰੇ ਤੇਰੇ ਗੁਣ ਗਾਵਾਂ ਦੇ ਬੁਝਾ, ਜੈਸੇ ਸੱਚ ਮੈਂ ਰਹੂੰ ਰਜਾ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤ ਗੁਰ ਦਇਆ ਕਰੇ ਸੁਖ ਦਾਤਾ, ਦਇਆ ਕਰੇ ਸੁਖ ਦਾਤਾ, ਜੀ ਸਤ ਗੁਰ ਦਇਆ ਕਰੇ, ਸਤ ਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਤਿਗੁਰਾਂ ਦੇ ਚਰਨਾਂ ਅੰਦਰ ਸੁਭਾਏ ਮਾਨ ਗੁਰੂ ਪਿਆਰ ਪਾਲੀ ਸਾਧ ਸੰਗਤ ਜੀਓ, ਸਤਿਗੁਰੂ ਦੀ ਮਹਾਨ ਪਵਿੱਤਰ ਬਾਣੀ ਦਾ ਸ਼ਬਦ ਕੀਰਤਨ ਕੌਮ ਦੇ ਮਹਾਨ ਕੀਰਤਨੀਏ ਜਿਨ੍ਹਾਂ ਨੂੰ ਸਤਿਗੁਰਾਂ ਨੇ ਰਾਗ ਵਿੱਦਿਆ ਅਤੇ ਮਿੱਠੀ ਆਵਾਜ਼ ਬਖਸ਼ੀ, ਭਾਈ ਪ੍ਰੇਮ ਸਿੰਘ ਜੀ ਬੰਧੂ, ਤਿਨ੍ਹਾਂ ਦੀ ਰਚਨਾ ਤੋਂ ਕੀਰਤਨ ਦੁਆਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਜਾ ਰਹੇ ਸਨ। ਆਓ ਕੁਝ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਰਾਮਦਾਸ ਪਿਤਾ ਮਹਾਰਾਜ, ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਧਿਆਨ ਟਿਕਾਉਣ ਦਾ ਯਤਨ ਕਰੀਏ। ਸਾਰੀ ਸੰਗਤ ਫਤਿਹ ਬੁਲਾਓ ਅਤੇ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਦੇ ਅੰਦਰ ਮੰਦਰ ਬਹੁਤ ਹਨ, ਮਸੀਤਾਂ ਬਹੁਤ ਹਨ, ਗਿਰਜਾ ਘਰ ਹਨ, ਚਰਚਾਂ ਹਨ, ਮੱਠ ਨੇ, ਧਾਰਮਿਕ ਅਸਥਾਨਾਂ ਦੇ ਵੱਖ ਵੱਖ ਅਨੇਕਾਂ ਨਾਮ ਨੇ। ਪਰ ਪਿਆਰਿਓ ਯਾਦ ਰੱਖਣਾ, ਹਰੀ ਦਾ ਮੰਦਰ ਕੇਵਲ ਅਤੇ ਕੇਵਲ ਇੱਕ ਹੈ ਜਗਤ 'ਤੇ, ਅਤੇ ਜਿਹੜਾ ਹਰੀ ਦਾ ਮੰਦਰ ਬਣਾਇਆ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ। ਦੁਨੀਆਂ ਦੇ ਕਿਸੇ ਵੀ ਧਾਰਮਿਕ ਅਸਥਾਨ ਦੇ ਅੰਦਰ ਤੁਸੀਂ ਝਾਤ ਮਾਰੋਗੇ ਤਾਂ ਉੱਥੇ ਕੇਵਲ ਇੱਕ ਫਿਰਕੇ ਨਾਲ ਸੰਬੰਧਿਤ ਲੋਕ ਤੁਹਾਨੂੰ ਵੇਖਣ ਨੂੰ ਮਿਲਣਗੇ। ਦੂਸਰਿਆਂ ਲਈ ਦਰਵਾਜ਼ੇ ਬੰਦ ਕਰਨ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਕਿਸੇ ਲਈ ਦਰਵਾਜ਼ਾ ਬੰਦ ਨਹੀਂ ਕੀਤਾ ਗਿਆ। ਮੰਗਲਵਾਰ ਵਾਲੇ ਦਿਨ ਆਪ ਜੀ ਦੇ ਸਨਮੁੱਖ ਬੈਠ ਕੇ ਬਚਨਾਂ ਦੀ ਸਾਂਝ ਪਾਈ ਸੀ, ਭਈ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਦੀ ਸ਼ਹਾਦਤ ਤਾਂ ਤੇ ਪਤਾ ਲੱਗਦਾ ਕਿਉਂ ਹੋਈ ਤਿਲਕ ਜੰਜੋ ਦੀ ਖਾਤਰ, ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ ਹੈ, ਕੀ ਕਾਰਨ ਹੈ? ਉਹਦਾ ਇੱਕੋ ਕਾਰਨ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਮਹਿਮਾ ਚਾਰ ਕੁੰਟਾਂ ਵਿੱਚ ਫੈਲਦੀ ਜਾ ਰਹੀ ਹੈ। ਸਾਧ ਸੰਗਤ, ਅਸੰਖਾਂ ਕੀ ਰਾਜੇ ਜਨਕ ਵਰਗੇ ਸਤਿਗੁਰੂ ਦੇ ਸਿੱਖ ਪੈਦਾ ਹੋ ਗਏ, ਵੱਖ ਵੱਖ ਧਰਮਾਂ ਦੇ ਆਗੂ ਆ ਕੇ ਇਸ ਦਰ ਤੇ ਆਪਣੀ ਸ਼ਰਧਾ ਤੇ ਪਿਆਰ ਭੇਟ ਕਰਦੇ ਹਨ, ਸਿੱਖੀ ਧਾਰਨ ਕਰਦੇ। ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਵੱਡੇ ਪਰਉਪਕਾਰ ਕੀਤੇ ਨੇ, ਜਿੱਥੇ ਉਹ ਹੈ ਇਸ ਦਰ ਤੋਂ ਮਨੁੱਖਤਾ ਨੂੰ ਪ੍ਰੇਮ ਮਿਲਦਾ ਹੈ ਤੇ ਪਿਆਰ ਹਰ ਕਿਸੇ ਨੂੰ ਬਰਾਬਰ ਮਿਲ ਰਿਹਾ ਹੈ। ਤੇ ਸਾਹਿਬਾਂ ਨੇ ਜਦੋਂ ਇਹ ਕਿਰਪਾ ਕੀਤੀ, ਹਰਿਮੰਦਰ ਸਾਹਿਬ ਬਣਾਇਆ, ਇਹਨੇ ਤਾਂ ਕੋਈ ਵੀ ਮਨੁੱਖਤਾ ਦੇ ਅੰਦਰ ਕੋਈ ਸ਼ੱਕ ਸੁਭਾ ਨਾ ਰਹਿਣ ਦਿੱਤਾ। ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਾਏ ਹਨ। ਇਹ ਦੁਨੀਆਂ 'ਚ ਪਹਿਲਾ ਅਸਥਾਨ ਹੈ, ਪਰ ਇਸ ਦੀ ਵਡਿਆਈ ਇਸ ਕਰਕੇ ਨਹੀਂ ਕਿ ਇਹਦੀ ਬਿਲਡਿੰਗ ਬਹੁਤ ਪਿਆਰੀ ਹੈ। ਬਿਲਡਿੰਗ ਤਾਂ ਕੋਈ ਹੋਰ ਵੀ ਬਣਾ ਸਕਦਾ, ਉਹ ਕੋ ਜਿਹੀ ਹੋ ਸਕਦਾ ਹੈ, ਇਸ ਬਿਲਡਿੰਗ ਦੇ ਨਾਲੋਂ ਕੋਈ ਹੋਰ ਵੀ ਵਧੇਰੇ ਚਮਕਦਾਰ ਸੋਹਣੀ ਫੁੱਲ ਬੂਟੇ ਲਾ ਕੇ ਉਹਦੇ 'ਚ ਕਈ ਰੰਗ ਭਰ ਸਕਦਾ ਹੈ। ਪਰ ਧਿਆਨ ਰੱਖਣਾ, ਜੋ ਰਹਿਮਤਾਂ ਅਤੇ ਬਖਸ਼ਾਂ ਮੇਰੇ ਨਿਰੰਕਾਰ ਗੁਰੂ ਰਾਮਦਾਸ ਗੁਰੂ ਅਰਜਨ ਪਿਤਾ ਜੀ ਨੇ ਇਸ ਅਸਥਾਨ 'ਤੇ ਪਾਈਆਂ ਨੇ, ਉਹ ਨਹੀਂ ਕੋਈ ਦੂਜਾ ਕਿਸੇ ਅਸਥਾਨ 'ਤੇ ਪਾ ਸਕਦਾ। ਸਤਸੰਗੀ ਜਨੋ, ਭਾਈ ਵੀਰ ਸਿੰਘ ਜੀ ਖੁਰਾ ਨੇ ਇੱਕ ਬਹੁਤ ਪਿਆਰਾ ਬਚਨ ਲਿਖਿਆ ਜੇ, ਉਹ ਕਹਿੰਦੇ ਨੇ, ਜਦੋਂ ਨਾ ਕਿਸੇ ਆਦਮੀ ਦਾ ਨਿਰੰਕਾਰ ਦੇ ਚਰਨਾਂ ਨਾਲ ਮਨ ਨਾ ਜੁੜੇ, ਜੋੜਨ ਦਾ ਯਤਨ ਕਰਦਾ ਏ ਪਰ ਜੁੜਦਾ ਨਹੀਂ, ਖਿੰਡਦਾ ਜਾਂਦਾ ਏ, ਬਹੁਤ ਜਪ ਤਪ ਕਰਕੇ ਵੇਖ ਲੈ, ਆਪਣੇ ਮੁਤਾਬਕ ਪਾਠ ਪੂਜਾ ਦੇ ਢੰਗ ਅਪਣਾ ਲੈ, ਜਦੋਂ ਸਾਰੇ ਤਰੀਕੇ ਬਣਾ ਕੇ ਗੁਰੂ ਕੇ ਪਿਆਰੇ ਉਹ ਫੇਲ ਹੋ ਜਾਵੇ ਭਈ ਨਹੀਂ ਅੰਦਰ ਟਿਕਦਾ। ਅਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ, ਉਹ ਕੇਵਲ ਇੱਕ ਵਾਰ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਵਿੱਚ ਜਾ ਕੇ ਵੇਖੇ, ਇੱਕਦਮ ਗਰੀਬ ਨਿਵਾਜ ਪਿਤਾ ਜੀ ਅੰਦਰ ਉਹ ਨਿਰੰਕਾਰ ਨਾਲ ਜੋੜਨਗੇ। ਉਹਨਾਂ ਦਾ ਬਚਨ ਏ, ਟੁੱਟੀ ਡੋਰ ਜੋ ਦੁਆਰ ਤੇਰੇ ਆਉਂਦਾ, ਲਹਿਰ ਫਿਰੇ ਇੱਕ ਵਾਰ ਰੋਂ ਮੁੜ ਧਾਮਦਾ। ਸਤਸੰਗਿਓ, ਇੱਥੇ ਨਿਰੰਕਾਰ ਦੀਆਂ ਬਖਸ਼ਿਸ਼ਾਂ ਦਾ ਇੱਕ ਪ੍ਰਵਾਹ ਵੱਡਾ ਸਤਿਗੁਰੂ ਨੇ ਚਲਾ ਦਿੱਤਾ ਹੈ। ਮੈਂ ਬੇਨਤੀ ਕਰਾਂ ਗੁਰੂ ਸਵਾਰਿਓ, ਜਰਾ ਕੁ ਧਿਆਨ ਅਤੇ ਬਿਰਤੀ ਉੱਚੇ ਰੱਖੀਏ, ਸਾਹਿਬਾਂ ਨੇ ਕੀ ਕੁਝ ਪਾਇਆ ਉਸ ਅਸਥਾਨ 'ਤੇ, ਸਾਰਾ ਨਹੀਂ ਐਵੇਂ ਸਾਰੇ ਚੋਂ ਪਿਆਰਿਓ, ਕਿਣਕਾਂ ਮਾਤਰ ਹੀ ਅਸੀਂ ਦਰਸ਼ਨ ਕਰਾਂਗੇ, ਉਹਦੇ ਨਾਲ ਹੀ ਆਨੰਦਿਤ ਹੋ ਜਾਈਦਾ ਏ, ਜੋ ਕੁਝ ਉੱਚੇ ਪੂਰਾ ਵਰਚਦਾ ਏ ਉਹ ਤਾਂ ਕੇਵਲ ਸਤਿਗੁਰੂ ਪਿਤਾ ਮਹਾਰਾਜ ਆਪ ਹੀ ਜਾਣਦੇ ਨੇ, ਜਾਂ ਜਿਨ੍ਹਾਂ ਦੇ ਅੰਦਰ ਸਤਿਗੁਰੂ ਮਿਹਰ ਦਾ ਕਿਣਕਾ ਪਾਵੇ ਉਹ ਜਾਣਦੇ ਨੇ, ਉਹ 'ਚ ਕੀ ਕੁਝ ਵਾਪਰਦਾ ਉਹਦਾ ਕਾਰਨ। ਆਪ ਜੀ ਨੇ ਸੁਣਿਆ ਨਾ ਕੀਰਤਨ ਦੁਆਰਾ, ਡਿੱਠੇ ਸਭੇ ਥਾਂ ਨਕੀ ਤੁਧ ਜੇ ਆ, ਤੇਰੇ ਵਰਗਾ ਕੋਈ ਦੂਜਾ ਥਾਂ ਨਹੀਂ, ਕਿਉਂ ਨਹੀਂ ਦੂਜਾ ਥਾਂ ਹੈ, ਜਾਂ ਉਸ ਤੋਂ ਬਾਅਦ ਨਹੀਂ ਕਿਸੇ ਬਣਾਇਆ, ਕੋਈ ਨਾ ਬਣਾ ਸਕੇਗਾ। ਕਹਿਣ ਲੱਗੇ, ਬਾਕੀ ਸਾਰੇ ਅਸਥਾਨਾਂ ਨੂੰ ਆਦਮੀ ਬਣਾਉਂਦਾ ਹੈ, ਪਰ ਹਰੀ ਦੇ ਮੰਦਰ ਨੂੰ ਨਿਰੰਕਾਰ ਨੇ ਆਪ ਬਣਾਇਆ ਹੈ। ਬਦੋ ਪੁਰਖ ਵਿਦਾਤੇ ਤਾਂ ਤੋ ਸੋਇਆ, ਵਿਦਾਤਾ ਦਾ ਅਰਥ ਪਰਮਾਤਮਾ ਨੇ ਆਪ ਬਣਾਇਆ ਹੈ। ਸਾਧ ਸੰਗਤ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਨਮਸਕਾਰ ਕਰਕੇ ਪਰਿਕਰਮਾ ਕਰਦੇ ਹੋ, ਪਿੱਛੇ ਹਰਕੀ ਪੌੜੀ ਹੈ, ਸਰੋਵਰ ਇੱਕ ਹੈ, ਪਰ ਉਹ ਸਰੋਵਰ ਦੇ ਵੱਖਰੇ ਵੱਖਰੇ ਟਿਕਾਣਿਆਂ ਦੇ ਵੱਖ ਵੱਖ ਨਾਂ ਨੇ, ਉਹ ਨਾਂ ਐਵੇਂ ਨਹੀਂ ਰੱਖ ਦਿੱਤੇ ਗਏ, ਚਲੋ ਕੋਈ ਨਾ ਕੋਈ ਯਾਦ ਬਣੀ ਰਹਿ ਗਈ। ਨੇ ਉੱਚੇ ਸਾਰਾ ਕੁਝ ਜੋ ਕੁਝ ਪ੍ਰਤੱਖ ਵਰਚਦਾ ਉਹਦੇ ਆਧਾਰ ਤੇ ਨਾਂ ਰੱਖੇ ਗਏ ਨੇ। ਹਰ ਕੀ ਪੌੜੇ ਇੱਥੇ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ, ਜਦੋਂ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੇ ਸਰੋਵਰ ਪੱਕਾ ਕਰਾਉਣਾ ਕਹਿ ਮੁੜ ਹਰਿਮੰਦਰ ਸਾਹਿਬ ਦੀ ਉਸਾਰੀ ਕਰਨੀ, ਜ਼ਮੀਨ ਪੱਟ ਰਹੇ ਨੇ, ਬਹੁਤ ਕਰੜੀ ਆ ਗਈ ਹੈ, ਪੱਟੀ ਨਹੀਂ ਜਾ ਰਹੀ ਕਹਿ ਬਹੁਤ ਯਤਨ ਕੀਤਾ ਗੁਰਸਿੱਖਾਂ ਨੇ। ਸਾਹਿਬਾਂ ਕੋਲ ਗਏ ਦਾਤਿਆ ਉਹ ਜਗ੍ਹਾ ਪੱਟੀ ਨਹੀਂ ਜਾ ਰਹੀ ਅਤੇ ਕੰਮ ਅੱਗੇ ਨਹੀਂ ਤੁਰਦਾ, ਕੀ ਕਰੀਏ? ਕਹਿਣ ਲੱਗੇ ਕੋਈ ਨਹੀਂ, ਨਿਰੰਕਾਰ ਆਪ ਕੋਈ ਸਬਾਬ ਬਣਾਵੇਗਾ। ਉਹਨਾਂ ਚਿਰ ਨੂੰ ਇੱਕ ਪਿਆਰਿਓ ਸੰਗਤਾਂ ਦੇ ਨਾਲ ਇੱਕ ਰੂਹ ਆਏ ਜਿਸ ਦੇ ਚਿਹਰੇ ਦਾ ਜਲਾਲ ਝਲਿਆ ਨਹੀਂ ਜਾਂਦਾ। ਭਾਈ ਸੰਤੋਖ ਸਿੰਘ ਲਿਖਦੇ ਨੇ ਆਉਂਦਿਆਂ ਸਾਰ ਕਹਿਣ ਲੱਗੇ ਜੀ ਆਓ ਆਪਾਂ ਸੇਵਾ ਕਰੀਏ। ਟੱਕ ਲਾਉਂਦੇ ਨੇ ਅਤੇ ਪਹਿਲੇ ਟੱਕ ਨਾਲ ਹੀ ਉਹ ਮਿੱਟੀ ਪੁੱਟੀ ਜਾਂਦੀ ਕਹਿ ਕੋਈ ਬਹੁਤਾ ਜ਼ੋਰ ਨਹੀਂ ਲਗਾਉਣਾ ਪਿਆ। ਹੈਰਾਨ ਇਹ ਕੀ ਹੋਇਆ? ਅਜੇ ਗੁਰੂ ਕੇ ਪਿਆਰੋ ਸਾਰਿਆਂ ਦੇ ਧਿਆਨ ਖਿੱਚੇ ਜਾ ਕੇ ਪੁੱਛਣਾ ਚਾਹੁੰਦੇ ਨੇ ਇਹ ਕੌਣ ਹੈ? ਉਹ ਚਿਹਰਾ ਅਲੋਪ ਹੋ ਗਿਆ। ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ ਖਜੂਰ ਇਹ ਕੌਣ ਸੀ? ਸਾਹਿਬ ਕਹਿਣ ਲੱਗੇ ਜਿਹਦਾ ਘਰ ਬਣ ਰਿਹਾ ਹੈ ਉਹ ਆਪ ਇਹ ਸੇਵਾ ਕਰਨ ਆਇਆ ਸੀ। ਹਰੀ ਆਪ ਆਇਆ ਜਿਹਨੇ ਉਸ ਜਗ੍ਹਾ ਦੀ ਆਪ ਪੁਟਾਈ ਕੀਤੀ, ਉਹਦਾ ਨਾਂ ਤਾਂ ਰੱਖਿਆ ਏ ਹਰ ਕੀ ਪੌੜੀ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਬਚਨ ਦੇ, ਸਾਹਿਬ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ ਕਰ ਕੰਮ ਕਰਾਵਣ ਆਇਆ ਰਾਮ। ਨਿਰੰਕਾਰ ਆਉਂਦਾ ਰਹਿੰਦਾ ਆਪਣੇ ਪਿਆਰਿਆਂ ਦੇ ਕੰਮ ਕਰਨ, ਉਹਦੀ ਮਰਜ਼ੀ ਕਹਿ ਕਦੇ ਪ੍ਰਤੱਖ ਰੂਪ ਦੇ ਵਿੱਚ ਆਵੇ ਅਤੇ ਚਾਹੇ ਉਹ ਗੁਪਤ ਰੂਪ ਦੇ ਵਿੱਚ ਆਵੇ, ਕਿਸੇ ਦੇ ਸਿਰ 'ਤੇ ਹੱਥ ਰੱਖ ਕੇ ਉਹ ਕੰਮ ਕਰਵਾਏ ਚਾਹੇ ਆਪ ਆਵੇ। ਬੇਅੰਤ ਕਹਿ ਸਤਸੰਗਿਓ ਇਸ ਲਈ ਉਸ ਅਸਥਾਨ ਦੀ ਉਪਮਾ ਕੋਈ ਪੂਰੀ ਨਹੀਂ ਕਰ ਸਕਦਾ, ਪਰ ਥੋੜ੍ਹਾ ਜਿਹਾ ਦੀਦਾਰ ਕਰੀਏ ਬੁੰਦਿਆਂ ਵਾਲੇ ਸੰਤ ਨੇ ਹੋਏ ਨੇ ਮਹਾਂਪੁਰਖ ਕ੍ਰਿਸ਼ਨ ਦੇ ਭਗਤ ਸਨ, ਆਏ ਅੰਮ੍ਰਿਤਸਰ ਉਹ ਜਗਰਾਤੇ ਕਰਨ। ਹਿੰਦੂ ਵੀਰਾਂ ਨੇ ਬਹੁਤ ਹਰਿਦੁਆਰ ਤੋਂ ਬੁਲਾਇਆ, ਹਜ਼ਾਰਾਂ ਇਹਨਾਂ ਦੇ ਸੇਵਕ ਨੇ। ਜਦੋਂ ਆਏ ਇਹਨਾਂ ਦੇ ਅੰਦਰ ਰੱਬ ਦੀ ਤਲਾਸ਼ ਸੀ। ਭਾਈ ਵੀਰ ਸਿੰਘ ਜੀ ਨੂੰ ਮਿਲੇ, ਉਹਨਾਂ ਨੇ ਸਰਦਾਰ ਦੀ ਉਪਮਾ ਕੀਤੀ ਬਹੁਤ ਸੋਹਣੇ ਢੰਗ ਨਾਲ, ਸਾਹਿਬਾਂ ਦੇ ਘਰ ਨਾਲ ਪਿਆਰ ਪਿਆ, ਜਗਰਾਤੇ ਭੁੱਲ ਗਏ ਅਤੇ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਮੰਨ ਲਈ। ਚੇਲਿਆਂ ਨੇ ਬੜਾ ਯਤਨ ਕੀਤਾ ਆਓ, ਕਹਿਣ ਲੱਗੇ ਪਤਾ ਨਹੀਂ ਮਰਨ ਤੋਂ ਬਾਅਦ ਵੀ ਰੱਬ ਨੇ ਮਿਲਣਾ ਸੀ ਕਿ ਨਹੀਂ ਮਿਲਣਾ ਸੀ। ਭਾਈ ਵੀਰ ਸਿੰਘ ਜੀ ਦੀ ਬਦੌਲਤ ਸਤਿਗੁਰਾਂ ਨੇ ਜਿਉਂਦਿਆਂ ਜੀ ਹਰਿਮੰਦਰ 'ਚੋਂ ਮਿਲਾ ਦਿੱਤਾ ਹੈ। ਅਤੇ ਜਦੋਂ ਕਈ ਵਾਰ ਉਹਨਾਂ ਨੂੰ ਬੇਨਤੀ ਕਰਨੇ ਬਈ ਭਾਈ ਵੀਰ ਸਿੰਘ ਤੁਸੀਂ ਲੈ ਕੇ ਆ ਜਾਓ ਜਗਰਾਤੇ 'ਤੇ, ਦੋ ਚਾਰ ਘੜੀਆਂ ਬਹਿ ਲਿਆ ਜੇ, ਤੁਸੀਂ ਇੱਕ ਸਾਈਡ 'ਤੇ ਬੈਠੇ ਆ ਜੇ, ਜਦੋਂ ਮੁਸ਼ਕਲ ਨਾਲ ਲੈ ਕੇ ਜਾਣਾ। ਅਤੇ ਉਹਨਾਂ ਜਗਰਾਤਾ ਸ਼ੁਰੂ ਕਰਕੇ ਜਦੋਂ ਉਹਨਾਂ ਨੇ ਆਪਣੇ ਢੰਗ ਨਾਲ ਉਸ ਕੰਮ ਵਿੱਚ ਧਿਆਨ ਖਿੱਚਿਆ ਜਾਣਾ ਅਤੇ ਇੱਕਦਮ ਚੋਰੀ ਭੱਜ ਕੇ ਵਾਪਸ ਆ ਜਾਣਾ, ਪਰ ਕਰਮਾਂ 'ਚ ਆਉਂਦਿਆਂ ਸਾਰ ਬੱਚਿਆਂ ਦੀ ਤਰ੍ਹਾਂ ਵਿਲਕਣਾ, ਰੋਣਾ ਅਤੇ ਕਹਿਣਾ ਗੁਰੂ ਰਾਮਦਾਸ ਪਿਤਾ ਮਹਾਰਾਜ ਪਤਾ ਨਹੀਂ ਕਿੰਨੇ ਜਨਮਾਂ ਬਾਅਦ ਤੇਰਾ ਘਰ ਮਿਲਿਆ ਏ, ਇਸ ਬੱਚੇ ਨੂੰ ਕਿਉਂ ਵਿਛੋੜਦੇ ਹੋ? ਹੁਣ ਤੇਰੇ ਬਿਨਾਂ ਮੈਂ ਰਹਿ ਨਹੀਂ ਸਕਦਾ, ਮੈਨੂੰ ਹੁਣ ਤੇਰੇ ਤੋਂ ਬਿਨਾਂ ਕੋਈ ਦੂਜੇ ਥਾਂ ਨਹੀਂ ਉਹ ਚੰਗੀ ਲੱਗਦੀ, ਇੱਥੇ ਤੂੰ ਆਪ ਵਰਤਦਾ। ਉਹ ਕਹਿੰਦੇ ਨੇ ਜੇ ਅੰਮ੍ਰਿਤਸਰ ਸ਼ਹਿਰ ਵਿੱਚ ਜਾਓ ਪਿਆਰੇ, ਉਹ ਬਾਜ਼ਾਰ ਵਿੱਚ ਖਲੋ ਕੇ ਘੰਟਾ ਘਰ ਵਾਲੀ ਸਾਈਡ ਤੋਂ ਜਾਈਏ, ਬਾਹਰ ਖਲੋਓਗੇ ਭਾਵੇਂ ਸਾਹਮਣੇ ਹਰਿਮੰਦਰ ਸਾਹਿਬ ਨਜ਼ਰ ਆਉਂਦਾ ਏ। ਕਹਿੰਦੇ ਇੱਕ ਹਜ਼ਾਰ ਵਾਰ ਵਾਹਿਗੁਰੂ ਸ਼ਬਦ ਕਵੋ ਤੁਹਾਡਾ ਅੰਦਰ ਮੁਸ਼ਕਲ ਨਾਲ ਟਿਕੇਗਾ, ਪਰ ਜੇ ਪਰਕਰਮਾ ਵਿੱਚ ਪੈਰ ਧਰ ਕੇ ਇੱਕ ਵਾਰੀ ਵਾਹਿਗੁਰੂ ਕਵੋ, ਗੁਰੂ ਰਾਮਦਾਸ ਸਾਹਿਬ ਪਿਤਾ ਜੀ ਨਿਰੰਕਾਰ ਦੇ ਘਰ ਨਾਲ ਜੋੜਨਗੇ। ਆਪਣਾ ਅਨੁਭਵ ਕਹਿੰਦਾ ਕਹਿ ਸਤਸੰਗਿਓ ਜਦੋਂ ਅਸੀਂ ਉਹ ਸਾਈਡ ਤੋਂ ਵੜਦੇ ਹਾਂ ਇਸ ਦਰ 'ਤੇ ਕੁਝ ਪੌੜੀਆਂ ਉਤਰ ਕੇ ਆਉਣਾ ਪੈਂਦਾ ਹੈ। ਸਾਹਿਬ ਨੇ ਇਹੋ ਜਿਹੀ ਤਰਤੀਬ ਬਣਾਈ ਜੇ ਹਰਿਮੰਦਰ ਸਾਹਿਬ ਅਸਥਾਨ ਨਹੀਂ, ਇੱਥੋਂ ਬਖਸ਼ਾਂ ਦੇ ਕੁਝ ਦੀਦਾਰ ਕਰਨੇ ਕਾਰਨ। ਜਾਣਦੇ ਹੋ ਵੈਸੇ ਗੁਰੂ ਅਰਜਨ ਪਿਤਾ ਨੇ ਪੰਜ ਸਰੋਵਰ ਬਣਾਏ ਨੇ ਅੰਮ੍ਰਿਤਸਰ ਦੀ ਧਰਤੀ 'ਤੇ, ਉਹਨਾਂ ਸਰੋਵਰਾਂ ਦਾ ਇਸ਼ਨਾਨ ਹੁਣ ਤਾਂ ਤਰਕ ਵੱਧ ਗਏ, ਦਲੀਲ ਬਾਜ਼ੀ 'ਚ ਪੈ ਗਏ, ਹਰ ਗੱਲ ਨੂੰ ਪੁੱਛਣਾ ਚਾਹੁੰਦੇ ਆ ਇਹ ਹੋ ਸਕਦਾ ਕਿ ਨਹੀਂ। ਪੁਰਾਣੇ ਗੁਰਸਿੱਖਾਂ ਵੱਲ ਨਿਗਾਹ ਮਾਰੋ, ਭਾਈ ਰਣਧੀਰ ਸਿੰਘ ਸਾਹਿਬ ਮਹਾਂਪੁਰਸ਼ ਜਿਤਨੇ ਹੋਏ ਨੇ ਟਕਸਾਲਾਂ ਵਾਲੇ ਉਹ ਸਾਰੇ ਕਿਆ ਕਰਦੇ ਸਨ ਸਿੰਘੋ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਚਾਰ ਸਰੋਵਰਾਂ ਦਾ ਇਸ਼ਨਾਨ ਕਰੋ, ਫਿਰ ਹਰਿਮੰਦਰ ਸਾਹਿਬ ਵਿੱਚ ਆ ਕੇ ਤੇ ਇਸ਼ਨਾਨ ਕਰੋ, ਕੋਈ ਗੁਰੂ ਰਾਮਦਾਸ ਦੇ ਘਰੋਂ ਵੱਖਰੀ ਕੋਈ ਦਾਤ ਮਿਲਦੀ ਨਜ਼ਰ ਆਏਗੀ। ਬਹੁਤ ਪਿਆਰਾ ਬਚਨ ਕਿਹਾ ਨੇ, ਨਾ ਰੱਖੇ ਨੇ ਰਾਮ ਸਾਰ, ਬਵੇਕ ਸਾਰ, ਕੌਲ ਸਾਰ, ਸੰਤੋਖ ਸਾਰ, ਅੰਮ੍ਰਿਤ ਸਾਰ। ਪਿਆਰਿਓ, ਇਹਨਾਂ ਦਾ ਇਸ਼ਨਾਨ ਕੀ ਆਖਦਾ ਹੈ? ਰਾਮ ਸਰ ਦਾ ਇਸ਼ਨਾਨ ਕਰੀਏ, ਰਾਮ ਵਾਹਿਗੁਰੂ ਨੂੰ ਖਿਰਦੇ ਵਿੱਚ ਵਸਾ ਲਈਏ। ਬਵੇਕ ਸਰ ਦਾ ਇਸ਼ਨਾਨ ਕਰੀਏ, ਬਵੇਕ ਬੁੱਧ ਸਤਿਗੁਰੂ ਜੀ ਕੋਲ ਮੰਗੀਏ। ਕੌਲ ਸਰ ਦਾ ਇਸ਼ਨਾਨ ਕਰੀਏ, ਕਵਲ ਵਾਂਗੂ ਨਿਰਲੇਪ ਰਹਿਣ ਦੀ ਜਾਚ ਗੁਰੂ ਦੱਸੇਗਾ। ਸੰਤੋਖ ਸਰ ਦਾ ਇਸ਼ਨਾਨ ਕਰਕੇ ਅੰਦਰ ਜਦੋਂ ਸੰਤੋਖੀ ਬਣੇਗਾ, ਸੰਤੋਖ ਟਿਕਾਵਾਂਗੇ। ਫਿਰ ਅੰਮ੍ਰਿਤਸਰ ਦਾ ਇਸ਼ਨਾਨ ਕਰਾਂਗੇ ਬਾਹਰੋਂ, ਤੇ ਅੰਦਰੋਂ ਨਿਰੰਕਾਰ ਆਪਣੀ ਰਹਿਮਤ ਵਿੱਚ ਇਸ਼ਨਾਨ ਕਰਾ ਦੇਣਗੇ। ਸਤਸੰਗੀ ਜਨੋ, ਬੇਨਤੀ ਕਰ ਲੱਗਾ ਸੀ, ਬਾਕੀ ਅਸਥਾਨਾਂ ਤੇ ਪੌੜੀਆਂ ਚੜ੍ਹ ਕੇ ਜਾਈਦਾ, ਇਸ ਦਰ ਤੇ ਪੌੜੀਆਂ ਉਤਰਨੀਆਂ ਪੈਂਦੀਆਂ ਨੇ। ਕਿਉਂ? ਹਜ਼ੂਰ ਕਹਿੰਦੇ ਗੁਰੂ ਅਰਜਨ ਸਾਹਿਬ, ਨਿਰੰਕਾਰ ਦੇ ਘਰ ਦੀ ਕੋਈ ਗੱਲ ਤੁਸਾਂ ਨੇ ਜਾਣਨੀ ਹੋਵੇ, ਹਰਿਮੰਦਰ ਸਾਹਿਬ ਦੇ ਦੀਦਾਰ ਕਰਕੇ ਜਾਣ ਸਕੋਗੇ। ਪ੍ਰਤੱਖ ਧਰਤੀ ਤੇ ਬਣਾ ਦਿੱਤਾ ਏ। ਪੌੜੀਆਂ ਉਤਰ ਜਦੋਂ ਉਤਰਨ ਦਾ ਮਤਲਬ ਹੈ, ਜਿਹਨੇ ਰੱਬ ਦੇ ਘਰ ਜਾਣਾ ਹੋਵੇ ਉਹਨੂੰ ਅਹੰਕਾਰ ਦੀਆਂ, ਸਿਆਣਪਾਂ ਦੀਆਂ ਪੌੜੀਆਂ, ਦੁਨੀਆਂ ਦੀਆਂ ਪੌੜੀਆਂ ਤੋਂ ਉਤਰ ਕੇ ਨਿਵਣਾ ਪੈਂਦਾ ਹੈ। ਨੀਵਾਂ ਖੋਵਾਂਗੇ ਤੇ ਸਾਹਿਬ ਜੀ ਦੇ ਦੀਦਾਰ ਹੁੰਦੇ ਕਾਨ। ਪਰਕਰਮਾ ਜਦੋਂ ਖਲੋਈਏ, ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਏ, ਪਰਕਰਮਾ ਵਿੱਚ ਜਾ ਕੇ ਹੋਰ ਕਿਸੇ ਅਸਥਾਨ ਤੇ ਜਾ ਕੇ ਤੁਸੀਂ ਕਾਹਲੀ ਕਰ ਲਓ, ਪਰ ਇਸ ਅਸਥਾਨ ਤੇ ਕਾਹਲੀ ਨਾ ਕਰਿਆ ਜੇ। ਆਖਿਆ ਕਿਉਂ? ਉਹ ਤਾਂ ਅਲਬੇਲਾ ਕਵੀ ਹੈ, ਗੁਰੂ ਦੇ ਪਿਆਰ ਵਿੱਚ ਰੰਗਿਆ। ਉਹ ਕਹਿੰਦਾ, ਉਹ ਮੇਰੇ 10 ਗੁਰੂ ਸਾਹਿਬਾਨ ਦੇ ਇਤਿਹਾਸ ਦੇ ਕੋਈ ਚੀਜ਼ ਗਵਾਚੀ ਹੋਵੇ ਨਾ ਲੱਭੇ, ਉਹ ਹਰਿਮੰਦਰ ਦੀਆਂ ਪਰਕਰਮਾਂ ਵਿੱਚੋਂ ਤੁਹਾਨੂੰ ਲੱਭੇਗੀ, ਪਰ ਤੁਹਾਡੇ ਕੋਲ ਵੇਖਣ ਵਾਲੀ ਅੱਖ ਚਾਹੀਦੀ ਏ। ਉਹ ਕਹਿੰਦਾ, ਇੱਥੇ ਕਾਹਲੀ ਨਾ ਕਰੋ। ਪੁੱਛਿਆ ਕਿਉਂ? ਕਹਿੰਦਾ, ਜਿਹੜੀ ਸਿਲ ਤੇ ਤੁਹਾਡਾ ਇਹ ਕਦਮ ਟਿਕਿਆ ਪੈਰ, ਇਸ ਇੱਕ ਇੱਕ ਸਿਲ ਦੇ ਥੱਲੇ ਸੈਂਕੜੇ ਸ਼ਹੀਦ ਸਿੰਘਾਂ ਦਾ ਖੂਨ ਡੁੱਲਿਆ ਹੋਇਆ ਹੈ। ਕਹਿੰਦੇ, ਇਸ ਜਰਾ ਇਹ ਤਾਂ ਰੱਬੀ ਸਿੰਘਾਸਨ ਜਾਪਦੇ ਨੇ, ਇਹ ਤੇ ਕਦਮ ਪੱਟੋ। ਹੌਲੀ ਹੌਲੀ ਸੱਜੇ ਪਾਸੇ ਸਤਿਗੁਰਾਂ ਨੂੰ ਰੱਖ ਕੇ ਕਹਿੰਦੇ, ਅੰਦਰ ਗੁਰੂ ਜਪਦੇ ਜਾਓ। ਅੱਗੇ ਦੁੱਖ ਪੰਜਵੀਂ ਬੇਰੀ ਆਉਂਦੀ ਹੈ। ਦੁੱਖ ਪੰਜਵੀਂ ਬੇਰੀ ਦਾ ਨਾਮ ਐਵੇਂ ਨਹੀਂ ਕਹਿ, ਮੈਂ ਇਹਦੇ ਵਿਸਤਾਰ ਵਿੱਚ ਤਾਂ ਨਹੀਂ ਜਾਵਾਂਗਾ। ਪਿਆਰਿਓ, ਉਦੋਂ ਤਾਂ ਇੱਥੇ ਇੱਕ ਕੋੜੀ ਦਾ ਕੋੜ ਦੂਰ ਹੋਇਆ, ਦੁੱਖੜਾ ਦੂਰ ਹੋਇਆ, ਦੁੱਖ ਪੰਜਵੀਂ ਬੇਰੀ ਬਣ ਗਈ। ਜਿਨ੍ਹਾਂ ਨੂੰ ਰੱਬ ਨੇ ਸੋਝ ਹੀ ਨਹੀਂ ਪਾਏ, ਉਹ ਬੜਾ ਇਹਨਾਂ ਗੱਲਾਂ ਨੂੰ ਉਪਰਾ ਜਿਹਾ ਲੈਣਗੇ, ਭਾਈ ਸਰੋਵਰ ਇੱਕੋ ਹੈ, ਜਲ ਇੱਕੋ ਹੈ, ਪਰ ਦੁੱਖ ਪੰਜਵੀਂ ਬੇਰੀ ਦਾ ਇਸ਼ਨਾਨ ਦਾ ਮਹੱਤਤਾ ਵੱਖਰੀ ਕਿਉਂ? ਬਾਕੀ ਸਰੋਵਰ ਦੇ ਇਸ਼ਨਾਨ ਦੀ ਮਹੱਤਤਾ ਵੱਖਰੀ ਕਿਉਂ? ਕਿਉਂ ਤਾਂ ਇਸ ਘਰ ਸ਼ੋਭਦਾ ਹੀ ਨਹੀਂ ਨਾ ਸਿੱਖ ਨੋ, ਇੱਥੇ ਤਾਂ ਜੀ ਤੇ ਸਤ ਬਚਨ ਸ਼ੋਭਦਾ ਹੈ। ਪਿਆਰਿਓ, ਉਦੋਂ ਰੋਗ ਦੂਰ ਹੋਇਆ, ਅੱਜ ਵੀ ਗੁਰੂ ਕੇ ਪਿਆਰਿਓ ਮੇਰੇ ਸਤਿਗੁਰੂ ਜੀ 1-2 ਸਾਲਾਂ ਦੇ ਬਾਅਦ ਇਹੋ ਜਿਹੀ ਘਟਨਾ ਵਰਤਾ ਕੇ ਸਾਰੇ ਜਗਤ ਨੂੰ ਵਿਖਾ ਦਿੰਦੇ ਹਨ, ਭਈ ਅੱਜ ਵੀ ਕਿਵੇਂ ਜਿਸ ਦਾ ਜਗਤ ਦੇ ਕਿਸੇ ਵੈਦ ਕੋਲੋਂ ਦੁੱਖੜਾ ਦੂਰ ਨਹੀਂ ਹੋਇਆ, ਉਹਦਾ ਗੁਰੂ ਰਾਮਦਾਸ ਪਿਤਾ ਜੀ ਇੱਥੇ ਦੁੱਖੜਾ ਦੂਰ ਕਰਨਗੇ। ਸਾਧ ਸੰਗ, ਅਜੇ ਕੁਛ ਸਾਲ ਪਹਿਲਾਂ ਜਿੱਥੇ ਇੱਕ ਸਾਇੰਟਿਸਟ, ਉਸ ਦੇ ਜੋ ਵਾਸੂ ਭਾਰਦਵਾਜ ਜਦੋਂ ਕੈਂਸਰ ਦਾ ਮਰੀਜ਼ ਹੈ, ਉਸ ਨੂੰ ਜਵਾਬ ਮਿਲ ਗਿਆ ਹੈ, ਭਈ ਤੈਨੂੰ ਤੇਰਾ ਕੋਈ ਇਲਾਜ ਨਹੀਂ, ਹੁਣ ਮੌਤ ਹੀ ਤੇਰੇ ਪੱਲੇ ਹੈ। ਪਰ ਸਾਲੀ ਉਹ ਸਤਿਗੁਰੂ ਜੀ ਦੇ ਘਰ ਦੀ ਜਾਣੂ ਸੀ, ਉਹਦੇ ਕਹਿਣ 'ਤੇ ਬੰਗਾਲ ਤੋਂ ਚੱਲ ਕੇ ਇਸ ਦਰ 'ਤੇ ਆਇਆ। ਉਹ ਉਸ ਨੂੰ ਲਿਟਾ ਕੇ ਫੱਟੇ 'ਤੇ ਲਿਆਂਦਾ ਗਿਆ, ਉਹ ਬੈਠ ਨਹੀਂ ਸਕਦਾ, ਚੱਲਣਾ ਤੇ ਕੀਕ ਹੈ, ਹੱਡੀਆਂ ਉਸ ਦੀਆਂ ਖਾਧੀਆਂ ਜਾ ਰਹੀਆਂ ਨੇ। ਪਰ ਜਦੋਂ ਸਤਸੰਗਿਓ, ਇੱਥੇ ਉਹਨਾਂ ਨੇ ਸ੍ਰੀ ਅਖੰਡ ਜਾਪ ਦਾ ਪ੍ਰਬੰਧ ਕਰਵਾਇਆ, ਜਿੱਥੇ ਨਿਸ਼ਾਨ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਾਲ ਕਮਰਿਆਂ 'ਚ, ਉੱਥੇ ਜਦੋਂ ਪਾਠ ਕਰਾਉਣਾ ਹੈ, ਕੋਲ ਉਸ ਨੂੰ ਲਿਟਾ ਦਿੱਤਾ ਗਿਆ। ਆਖਿਆ ਦਾਤਿਆ ਤੇਰਾ ਦਰ ਤੇ ਆਇਆ ਹੋਰ ਸਾਰ ਇਧਰ ਗਾ ਲਏ ਨੇ। ਜਦੋਂ ਸਵੇਰ ਤੋਂ ਸ਼ਾਮ ਤੱਕ ਪਾਠ ਸੁਣਿਆ ਏ। ਸੁਖਮਨੀ ਸਾਹਿਬ ਤੇ ਪਾਠ ਪਹੁੰਚਿਆ ਸ਼ਾਮ ਨੂੰ, ਮੂਵੀ ਬਣਾ ਰਹੇ ਸਨ ਨਾਲ ਨਾਲ। ਇੱਕਦਮ ਗੁਰੂ ਨੇ ਕਲਾ ਵਰਤਾਈ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿੱਚੋਂ ਇੱਕ ਪ੍ਰਕਾਸ਼ ਨਿਕਲਦਾ ਹੈ। ਪ੍ਰਕਾਸ਼ ਉਹ ਸਾਰੇ ਵੇਖ ਰਹੇ ਨੇ, ਗੁਰੂ ਦੀ ਮੌਜ, ਪ੍ਰਕਾਸ਼ ਉਹਦੇ ਚੋਂ ਨਿਕਲਦਾ, ਸਾਹਿਬਾਂ ਚੋਂ ਨਿਕਲ ਕੇ ਸਿੱਧਾ ਇਸ ਵੀਰ ਦੇ ਨੇਤਰਾਂ ਵੱਲ ਆ ਕੇ ਇਹਦੇ ਅੰਦਰ ਪ੍ਰਵੇਸ਼ ਕਰਦਾ ਹੈ। ਜਿਉਂ ਹੀ ਉਹ ਚਾਨਣ ਪ੍ਰਕਾਸ਼ ਉਹ ਜੋਤ ਇਹਦੇ ਅੰਦਰ ਆਈ, ਇੱਕਦਮ ਇਹਦੇ 'ਚ ਬਲ ਆਇਆ, ਇਹ ਉੱਠ ਕੇ ਬੈਠ ਗਿਆ। ਉਸ ਤੋਂ ਬਾਅਦ ਸਾਰਾ ਪਾਠ ਇਸ ਨੇ ਬਹਿ ਕੇ ਸੁਣਿਆ ਅਤੇ ਜਦੋਂ ਭੋਗ ਪਿਆ ਉਦੋਂ ਆਪ ਚੱਲ ਕੇ ਸਰਾਵਾਂ ਵੱਲ ਆਇਆ ਅਤੇ ਕੈਂਸਰ ਨਾਮ ਦੀ ਇੰਨੀ ਵੀ ਚੀਜ਼ ਨਾ ਰਹਿ ਗਈ। ਉਹ ਅੱਜ ਵੀ ਜਿਉਂਦਾ ਜਾਗਦਾ ਏ। ਤੁਸੀਂ ਸਾਰਿਆਂ ਨੇ ਉਹ ਪੜ੍ਹਿਆ ਸੁਣਿਆ, ਅਜੇ 2-4 ਸਾਲ ਗੁਜ਼ਰੇ ਨਹੀਂ ਸਨ। ਪਿਛਲੇ ਪਿਆਰੇ 2-2.5 ਸਾਲ ਪਹਿਲਾਂ ਪਟਿਆਲਾ ਦੀ ਰਹਿਣ ਵਾਲੀ ਇੱਕ ਬੱਚੀ ਨੌਜਵਾਨ 20-22 ਸਾਲ ਦੀ, ਅੱਖਾਂ ਦੀ ਉਹਦੀ ਜੋਤ ਜਾ ਚੁੱਕੇ ਸੀ। ਜਦੋਂ ਆਏ ਇਸ ਦਰ 'ਤੇ ਇਸ਼ਨਾਨ ਕਰਨ ਲੱਗੀ, ਨਾਲ ਤਰਲਾ ਅਰਦਾਸ ਨਿਕਲ ਗਏ। ਇਹ ਦਰਅਸਲ ਗੁਰੂ ਦਾ ਘਰ ਹੈ ਭਾਵਨਾ ਅਤੇ ਸ਼ਰਧਾ ਵਾਲਿਆਂ ਲਈ। ਸ਼ਰਧਾ ਵਾਲਿਆਂ ਲਈ ਕੁਝ ਵੀ ਅਸੰਭਵ ਨਹੀਂ ਅਤੇ ਜਿਨ੍ਹਾਂ ਦੇ ਅੰਦਰ ਸ਼ਰਧਾ ਕੋਈ ਨਹੀਂ ਉਹਨਾਂ ਲਈ ਸੰਭਵ ਕੋਈ ਚੀਜ਼ ਨਹੀਂ ਹੈ। ਇਹ ਯਾਦ ਰੱਖਣਾ, ਜਦੋਂ ਉਹ ਬੱਚੇ ਇਸ਼ਨਾਨ ਕਰਨ ਲੱਗੀ, ਇਸ ਦਰ 'ਤੇ ਆ ਕੇ ਅਰਦਾਸ ਨਿਕਲੀ, ਗੁਰੂ ਰਾਮਦਾਸ ਪਿਤਾ ਮਹਾਰਾਜ, ਇੱਕ ਤਾਂ ਮੈਂ ਬੱਚੀ ਕਾ, ਦੂਸਰਾ ਅੱਖਾਂ ਦੀ ਜੋਤ ਕੋਈ ਨਹੀਂ, ਪੇਕਿਆਂ ਦੇ ਘਰ ਬੈਠੀ ਆ, ਔਰਤ ਦਾ ਧਨ ਹੈ, ਧੀਆਂ ਦਾ ਸਾਰੀ ਜ਼ਿੰਦਗੀ ਮਾਪਿਆਂ 'ਤੇ ਬੋਝ ਬਣ ਕੇ ਰਹਾਂਗੀ, ਮੇਰੇ 'ਤੇ ਕਿਰਪਾ ਕਰੋ, ਤੁਹਾਡੇ ਘਰ ਕਿਹੜਾ ਘਾਟਾ ਹੈ, ਪਹਿਲਾਂ ਵੀ ਜੋਤ ਤੁਸਾਂ ਨੇ ਦੇਣੀ ਸੀ, ਹੁਣ ਵੀ ਜੋਤ ਤੁਸਾਂ ਨੇ ਦੇਣੀ ਹੈ, ਉਹ ਕੋਈ ਹੋਰ ਨਹੀਂ ਜਿਹੜਾ ਪਹਿਲਾਂ ਸਾਨੂੰ ਜੋਤ ਦੇ ਕੇ ਤੋਰਦਾ ਏ, ਉਹ ਵੀ ਤੂੰ ਹੈ, ਹੁਣ ਵੀ ਉਹ ਤੂੰ ਆਪ ਏ ਮੇਰ ਕਾਲ। ਅਜੇ ਉਸ ਬੱਚੀ ਦਾ ਇਸ਼ਨਾਨ ਅਤੇ ਅਰਦਾਸ ਮੁਕੰਮਲ ਨਹੀਂ ਹੋਈ, ਸਤਿਗੁਰੂ ਨੇ ਅੱਖਾਂ ਦੀ ਜੋਤ ਉਹਦੀ ਅੱਖਾਂ 'ਚ ਪਹਿਲਾਂ ਪਾ ਦਿੱਤੀ ਹੈ। ਉਹ ਵੇਖ ਰਹੀ ਹੈ, ਸਤਸੰਗਿਓ ਜਿਉਂ ਜਿਉਂ ਘਟਨਾ ਨੂੰ ਪੜ੍ਹੀਦਾ ਏ ਤਿਉਂ ਤੋਂ ਆਪ ਮੁਖਾਰੇ ਇਹ ਸ਼ਬਦ ਨਿਕਲਦੇ ਨੇ ਨਾ, ਡਿੱਠੇ ਸਭੇ ਚਾਵ ਨਹੀਂ ਤੁਧ ਜਿਹਾ, 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 ਡਿੱਠੇ ਡਿੱਠੇ ਸਭੇ ਚਾਵ ਨਹੀਂ ਤੁਧ ਜਿਹਾ, ਡਿੱਠੇ ਸਭੇ ਚਾਵ ਨਹੀਂ ਤੁਧ ਜਿਹਾ, ਸਾਧ ਸੰਗਤ ਉਸ ਅਸਥਾਨ ਤੇ ਦੁੱਖ ਪੰਚਮੀ ਬੇਰੀ ਤੇ ਪਲ ਪਲ ਇਹ ਰੋਗ ਨਿਵਿਰਤ ਹੋ ਰਹੇ ਹਨ, ਕੋਈ ਸ਼ੱਕ ਨਹੀਂ ਹੈ, ਜਿਨ੍ਹਾਂ ਦੇ ਅੰਦਰ ਸਤਿਗੁਰਾਂ ਨੇ ਸਿਦਕ ਪਾਇਆ। ਅੱਗੇ 68 ਤੀਰਥ ਹੈ ਜਿੱਥੇ ਮੇਰੇ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਸਭ ਤੋਂ ਪਹਿਲਾਂ ਲਿਆ ਬਿਰਾਜਮਾਨ ਕੀਤੀਆਂ ਸਨ। ਪਰਕਰਮਾ ਕਰੀਏ, ਅੱਗੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਸਥਾਨ ਹੈ ਜਿੱਥੇ ਪਿਆਰਿਓ ਸਤਿਗੁਰਾਂ ਦਾ ਪ੍ਰਕਾਸ਼ ਏ ਅੱਜ। ਉੱਥੇ ਵੀ ਸਤਿਗੁਰੂ ਦਾ ਪਿਆਰਾ ਅੱਜ ਰੋਕ ਕੇ ਕਹਿੰਦਾ, ਸਿੱਖਾ ਇਸ ਦਰ 'ਤੇ ਚੱਲਿਆ ਏ, ਮੱਥਾ ਟੇਕ ਕੇ ਵਾਪਸ ਨਾ ਬਣੇ, ਯਾਦ ਕਰੀ ਇਸ ਦਰ 'ਤੇ ਆਪਣਾ ਸੀਸ ਭੇਟਾ ਕਰ ਦੇਵੇ, ਆਪਣਾ ਆਪ ਭੇਟਾ ਕਰ ਦੇਵੇ। ਜਦੋਂ ਪਰਿਕਰਮਾ ਕਰੀਏ, ਖੈਰ ਹੁੰਦਾ ਤੇ ਬਹੁਤ ਕੁਝ ਹੈ, ਸੰਖੇਪ ਕਰਨਾ ਚਾਹੁੰਦਾ ਵਾਂ ਸਮੇਂ ਨੂੰ ਵੇਖ ਕੇ। ਜਦੋਂ ਪਿਆਰਿਓ ਅਸੀਂ ਜਾਂਦੇ ਹਾਂ ਦਰਸ਼ਨੀ ਡਿਉੜੀ 'ਤੇ, ਯਾਦ ਰੱਖਣਾ ਇਸ ਦਰ 'ਤੇ ਬੈਠ ਕੇ ਨਮਸਕਾਰ ਕਰੀ ਦੀ ਹੈ ਹਰ ਰੋਜ਼ ਰਾਤ ਨੂੰ ਨਾ 1:15 ਵਜੇ। ਆਪ ਜਾਣਦੇ ਹੋ ਦਰਵਾਜ਼ਾ ਅਤੇ ਖਿੜਕੇ ਬੰਦ ਹੋ ਜਾਂਦੀ ਹੈ, ਅੰਦਰ ਦੀ ਸੇਵਾ ਜਿਹੜੀ ਰਾਤ ਨੂੰ ਹੁੰਦੀ ਹੈ ਉਹ ਕੇਵਲ ਅੰਮ੍ਰਿਤ ਧਾਰੀਆਂ ਨੂੰ ਹੁਕਮ ਏ ਉਹ ਕਰਨ। ਬਾਕੀ ਸਾਰਾ ਦਿਨ ਖੁੱਲ੍ਹਾ ਹੈ ਦਰਬਾਰ, ਬਸ ਰਾਤ ਦੀ ਉਹ ਸੇਵਾ ਘੰਟੇ ਡੇਢ ਦੇ ਉਹ ਕੇਵਲ ਅੰਮ੍ਰਿਤ ਧਾਰੀ ਵੇਰ ਕਰ ਸਕਦੇ ਨੇ। ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਏ ਉਹ ਬਾਹਰ ਪੈ ਜਾਂਦੇ ਹਨ। ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਇਸ਼ਨਾਨ ਕਰਕੇ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਏ ਸਾਧ ਸੰਗਤ, ਪਰ ਜਦੋਂ ਉਹ ਦਰਵਾਜ਼ਾ ਖੁੱਲ੍ਹਣਾ ਕਹਿ ਉੱਚ ਸੇਵਾਦਾਰ ਖਲੋਤਾ, ਵੱਡਾ ਦਰਵਾਜ਼ਾ ਨਹੀਂ ਖੋਲ੍ਹਦੇ, ਛੋਟੀ ਖਿੜਕੀ ਖੋਲ੍ਹਣਗੇ ਉਹ ਪਿਆਰਿਓ, ਉਹਨੂੰ ਅੰਦਰੋਂ ਖੋਲ੍ਹਿਆ ਜਾਂਦਾ ਕਹਿ। ਤਮਾਮ ਦੁਨੀਆਂ ਦੇ ਅੰਦਰ ਦਰਵਾਜ਼ੇ ਹੁੰਦੇ ਨੇ, ਦਰਵਾਜ਼ੇ ਨੂੰ ਬਾਹਰੋਂ ਅਸੀਂ ਕੁੰਡੇ ਅਤੇ ਜੰਦਰਾ ਲਾਈਦਾ ਹੈ, ਪਰ ਜਿਹੜਾ ਧਾਰ ਹੋਵੇ ਉਹਨੂੰ ਅੰਦਰੋਂ ਕੁੰਡੀ ਲਾਈ ਦੀਏ। ਕਦੇ ਦਰਸ਼ਨੀ ਡਿਉੜੀ 'ਤੇ ਜਾ ਕੇ ਤੱਕਿਆ ਜੇ ਬਾਹਰ ਨਾ ਕੁੰਡਾ ਕਹਿ ਨਾ ਉੱਚੇ ਕਦੇ ਜੰਦਰਾ ਲੱਗਦਾ ਕਹਿ, ਉਹਨੂੰ ਅੰਦਰੋਂ ਕੇਵਲ ਕੁੰਡੀ ਲੱਗਦੀ ਕਹਿ। ਅੰਦਰੋਂ ਸੇਵਾਦਾਰ ਕੁੰਡੀ ਖੋਲ੍ਹ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਵਾਜ਼ ਦਿੰਦਾ ਕਹਿ। ਬਹੁਤ ਪਿਆਰਾ ਬਚਨ ਕਿਹਾ ਨੇ, ਕਹਿਣ ਲੱਗੇ ਉਹ ਜਿਹਨੇ ਖਰੀ ਦੇ ਘਰ ਜਾਣਾ ਖੋਵੇ, ਜਿਹਨੇ ਰੱਬ ਦੇ ਘਰ ਦਾ ਦਰਵਾਜ਼ਾ ਤੱਕਣਾ ਖੋਵੇ, ਹਰਿਮੰਦਰ ਸਾਹਿਬ ਦੇ ਇਸ ਦਰਵਾਜ਼ੇ ਨੂੰ ਤੱਕ ਲਵੇ ਦਰਸ਼ਨੀ ਡਿਉੜ ਇਹਨੋ, ਬਾਹਰੋਂ ਸੁਖਮਨੀ ਅਤੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼, ਅੰਦਰੋਂ ਵਾਹਿਗੁਰੂ ਦੀ ਆਵਾਜ਼ ਖੋਵੇ, ਅੰਦਰੋਂ ਕੋਈ ਕੁੰਡੀ ਖੋਲ੍ਹ ਕੇ ਅੰਦਰ ਲੰਘਾ ਪੈਂਦਾ ਏ। ਸਾਹਿਬ ਕਹਿੰਦੇ ਗੁਰੂ ਕਿਆ ਸਿਖਾਓ, ਜਦੋਂ ਬਾਹਰ ਤੇਰੇ ਗੁਰੂ ਕੀ ਬਾਣੀ ਦਾ ਜਾਪ ਚੱਲੇਗਾ, ਅੰਦਰ ਤੇਰੇ ਵਾਹਿਗੁਰੂ ਦੀ ਧੁਨ ਜਦੋਂ ਚੱਲੇਗੀ ਨਾ, ਉਦੋਂ ਅੰਦਰੋਂ ਹੀ ਤੇਰੇ ਕੋਈ ਨਿਰੰਕਾਰ ਦੇ ਘਰ ਦਾ ਦਰਵਾਜ਼ਾ ਖੋਲ੍ਹੇਗਾ। ਕਿਧਰੇ ਹੋਰ ਨਾ ਭਟਕੇ ਇੰਨਾ ਕੁ ਜਾਪ, ਬਾਹਰ ਬਾਣੀ ਤੇ ਅੰਦਰ ਉਹ ਵਾਹਿਗੁਰੂ ਖੋਵੇ, ਅੰਦਰੋਂ ਉਹ ਦਰਵਾਜ਼ਾ ਖੁੱਲ੍ਹਦਾ ਏ, ਬਾਹਰੋਂ ਨਹੀਂ ਅੱਜ ਤੱਕ ਕਿਸੇ ਦਾ ਖੁੱਲ੍ਹਾ। ਪਿਆਰਿਓ ਜਦੋਂ ਸੰਗਤਾਂ ਉਸ ਦਰ 'ਤੇ ਬੈਠਦੀਆਂ ਨੇ ਨਾ, ਅਤੇ ਪਿਆਰ ਵਾਲੇ ਕਿਧਰੇ ਪੜ੍ਹਦੇ ਹੁੰਦੇ ਨੇ, ਦਰ ਮੰਨਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੇ ਜੈ ਖੋਲ ਕਿਵਾਰ। ਸੱਚਮੁੱਚ ਪਿਆਰਿਓ ਉੱਚੇ ਨਿਰੰਕਾਰ ਦੇ ਦਰਸ਼ਨਾਂ ਦੀ ਭਾਵਨਾ ਉਜਾਗਰ ਹੁੰਦੀ ਹੈ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਦਾਤਾ ਨੇ ਦਰਸ਼ਨੀ ਡਿਉੜੀ ਤੋਂ ਹਰਿਮੰਦਰ ਸਾਹਿਬ ਤੱਕ 84 ਕਦਮ ਬਣਾਏ ਨੇ। ਜਿਹੜਾ ਅੰਦਰ ਸਿਦਕ ਰੱਖ ਕੇ 84 ਕਦਮ ਪੁੱਟ ਕੇ ਗੁਰੂ ਦੇ ਘਰ ਪਹੁੰਚ ਜਾਵੇ, ਸਤਿਗੁਰੂ ਉਸ ਦੀ 84 ਲੱਖ ਜੂਨ ਦਾ ਗੇੜਾ ਮੁਕਾਉਂਦੇ ਨੇ। ਜਦੋਂ ਅੰਦਰ ਜਾਈਦਾ ਹੈ ਤੁਸੀਂ ਵੇਖਦੇ ਹੋ 4 ਦਰਵਾਜ਼ੇ ਹਨ ਸਾਧ ਸੰਗਤ। ਹਰਿਮੰਦਰ ਸਾਹਿਬ ਦੀ ਉਪਮਾ ਕਈ ਦਿਨ ਕਰਦੇ ਰਹੀਏ ਪਿਆਰੋ, ਉਹਦਾ ਕੋਈ ਅੰਤ ਨਹੀਂ। ਜਦੋਂ ਇਸ ਦਰ 'ਤੇ ਪਹੁੰਚੀਦਾ ਏ ਫਿਰ ਜਾ ਕੇ ਨਮਸਕਾਰ ਕਰੀ ਦੇਖੈ। ਜਿੱਥੇ ਵੀ ਜਾਈਏ ਨਾ ਆਪਾਂ ਅੰਮ੍ਰਿਤ ਵੇਲੇ, ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਏ, ਪਰ ਹਰਿਮੰਦਰ ਸਾਹਿਬ ਐਸਾ ਨੇ ਅੰਮ੍ਰਿਤ ਵੇਲੇ ਪਹਿਲਾਂ ਕੀਰਤਨ ਪ੍ਰਾਰੰਭ ਹੋ ਜਾਂਦਾ ਏ। ਇਹ ਘੰਟਾ ਪਿਆਰ ਵਾ ਪ੍ਰੇਮ ਦੀ ਚੌਂਕੀ ਲੱਗਦੇ ਫਿਰ ਆਸਾ ਦੀ ਵਾਰ ਸ਼ੁਰੂ ਹੋ ਜਾਏਗੀ। 15 ਪੌੜੀਆਂ ਦਾ ਜਦੋਂ ਕੀਰਤਨ ਹੋ ਜਾਏਗਾ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਾਲਕੀ ਆਉਂਦੀ ਕਹਿ। ਸਾਰੀ ਦੁਨੀਆਂ 'ਚ ਐਸਾ ਨੇ, ਉੱਥੇ ਕੇਵਲ ਐਸਾ ਕਿਉਂ ਕਹਿ ਸਤਸੰਗਿਓ, ਕਿਉਂ ਸਤਿਗੁਰੂ ਜੀ ਦੱਸ ਰਹੇ ਨੇ ਪਿਆਰਿਓ, ਜਿੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਉਣਾ ਏ ਉਸ ਦੀ ਉਡੀਕ ਵਿੱਚ ਸੰਗਤਾਂ ਪਹਿਲਾਂ ਅੰਦਰ ਜਾ ਕੇ ਖਲੋਣ, ਕੇਵਲ ਖਲੋਣ ਨਾ ਬੈਠ ਕੇ ਬਾਣੀ ਪੜ੍ਹ ਕੇ ਉਡੀਕਣ। ਪਹਿਲਾਂ ਸੰਗਤਾਂ ਆਉਣ ਅਤੇ ਸਤਿਗੁਰੂ ਬਾਅਦ ਵਿੱਚ ਆਉਣ ਗੁਰੂ ਕੇ ਪਿਆਰਿਓ, ਪਰ ਉਸ ਦਾ ਬਰਾਬਰੀ ਮੁਕਾਬਲਾ ਨਹੀਂ ਕਿਸੇ ਨੇ ਕਰਨ ਬਹਿ ਜਾਣਾ ਵੀ ਜਿਵੇਂ ਉੱਚੇ ਹੁੰਦਾ ਏ ਅਸੀਂ ਵੀ ਇੱਥੇ ਕਰ ਲਈਏ। ਪਿਆਰਿਓ ਜੇ ਕਰਨਾ ਹੋਏ ਤਾਂ ਬਹੁਤ ਚੰਗੀ ਗੱਲ ਏ ਵੀ ਸੰਗਤਾਂ ਪਹਿਲਾਂ ਹੋਣ, ਸਤਿਗੁਰੂ ਦਾ ਪ੍ਰਕਾਸ਼ ਅਸੀਂ ਰਲ ਕੇ ਕਰੀਏ, ਪਰ ਐਸਾ ਅਸੀਂ ਨਹੀਂ ਕਰ ਪਾਉਂਦੇ, ਨਾ ਕਦੇ ਕਰਨਾ ਬਣਦਾ ਹੀ ਸਾਨੂੰ, ਕਿਉਂਕਿ ਸਾਡੇ ਲਈ ਪ੍ਰਤੀਕ ਬਣਾ ਦਿੱਤਾ ਹੈ ਉੱਚ ਪਿਆਰੇ ਸਤਿਗੁਰੂ ਬਾਅਦ ਵਿੱਚ ਆਉਣਗੇ। ਉਸ ਦਰ 'ਤੇ ਜਕਾਰਾ ਨਹੀਂ ਕਦੇ ਛੱਡਿਆ ਜਾਂਦਾ, ਜਕਾਰੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਛੱਡੇ ਜਾਂਦੇ ਨੇ। ਹਰਿਮੰਦਰ ਸਾਹਿਬ ਅੰਦਰ ਜਕਾਰਾ ਨਹੀਂ ਜੇ ਛੱਡਿਆ ਜਾਂਦਾ, ਕਿਉਂ ਭਗਤੀ ਦਾ ਪ੍ਰਤੀਕ ਹੈ, ਟਿਕੋ ਅੰਦਰ ਆਪਣੇ ਆਪ ਨੂੰ ਟਿਕਾਓ, ਜਿੰਨਾ ਟਿਕਾਓਗੇ ਓਨਾ ਹੀ ਉਹਦੀ ਖਜੂਰੀ 'ਤੇ ਨੇੜਤਾ ਵੱਧ ਮਿਲੇਗੀ। ਕਹਿਣ ਲੱਗੇ ਇੱਥੇ ਰੱਬ ਨਾਲ ਜੁੜ ਕੇ ਟਿਕਣ ਦੀ ਜਾਤ ਸਿੱਖੋ, ਜਦੋਂ ਜੰਗਲ ਜੁੱਤਾਂ ਨੂੰ ਜਾਣਾ ਏ ਵੀ ਰਸ ਭਰਨਾ ਉਹ ਬਾਹਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਬਾਤ ਭੇਜਾ ਜੇ ਬਣਾਏ ਨੇੜੇ ਸਨ ਭਗਤੀ ਸ਼ਕਤੀ ਨੂੰ। ਇਕੱਠਿਆਂ ਕੀਤਾ ਏ। ਸਤਸੰਗਿਓ, ਮੈਂ ਆਪ ਜੀ ਦੇ ਸਨਮੁਖ ਹਰ ਕੀ ਪੌੜੀ ਦਾ ਜ਼ਿਕਰ ਕੀਤਾ ਏ, ਇਸ ਦੇ ਅੰਦਰ ਕੀ ਕੁਝ ਵਾਪਰਦਾ ਏ। ਜਿਨ੍ਹਾਂ ਕੋ ਅੰਦਰ ਸਦਕ ਭਰੋਸਾ ਹੋਵੇ ਪਰ ਆਪਸੀਆਂ ਨੂੰ ਪਤਾ ਹੋਵੇ, ਇਸ ਪਾਣੀ ਉਸ ਜਲ ਸਰੋਵਰ ਦੇ ਅੰਦਰ ਤੁਸੀਂ ਨਾ ਕਦੇ ਬਗਲਾ ਵੇਖੋਗੇ, ਨਾ ਕਦੇ ਡੱਡੂ ਵੇਖੋਗੇ। ਹਰਿਮੰਦਰ ਸਾਹਿਬ ਦੇ ਚਾਰ ਚਪੇਰੇ, ਉਸ ਪਵਿੱਤਰ ਸਰੋਵਰ ਅੰਦਰ ਇਹ ਚੀਜ਼ਾਂ ਤੁਸੀਂ ਨਹੀਂ ਵੇਖੋਗੇ। ਜਿੱਥੇ ਵੀ ਪਾਣੀ ਹੋਏ ਇਹ ਦੋਵੇਂ ਜੀਵ ਆ ਹੀ ਜਾਂਦੇ ਨੇ, ਡੱਡੂ ਵੀ ਆ ਜਾਣਗੇ, ਬਗਲੇ ਵੀ ਆ ਜਾਂਦੇ ਨੇ, ਪਰ ਇੱਥੇ ਨਹੀਂ ਦੋ ਚੀਜ਼ਾਂ ਆਈਆਂ। ਕਿਉਂ? ਕਿਉਂਕਿ ਇੱਥੇ ਸਾਨੂੰ ਦੱਸਿਆ ਜਾ ਰਿਹਾ ਹੈ ਵਾਹਿਗੁਰੂ ਜੀ ਦੇ ਘਰ ਨਾਲ ਕਿਵੇਂ ਜੁੜਨਾ ਏ, ਕੌਣ ਦਾਤਾਂ ਲੈ ਸਕਦਾ ਏ, ਕੌਣ ਨਹੀਂ ਲੈ ਸਕਦਾ। ਸਤਸੰਗਿਓ, ਮੱਛੀਆਂ ਹੋਣਗੀਆਂ, ਡੱਡੂ ਕੋਈ ਨਹੀਂ, ਡੱਡੂ ਦਾ ਕੀ ਸੁਭਾਅ ਏ? ਹੈ ਤਾਂ ਪਾਣੀ ਦਾ ਇਹ ਵੀ ਜੀਵ, ਪਰ ਇਹ ਆਪਣੀ ਮਰਜ਼ੀਆਂ ਕਰਦਾ ਏ, ਕਦੇ ਪਾਣੀ ਦੇ ਵਿੱਚ ਆ ਗਿਆ, ਕਦੇ ਪਾਣੀ ਤੋਂ ਬਾਹਰ ਆ ਗਿਆ। ਜੇ ਛੱਪੜ ਸੁੱਕ ਜਾਣ, 6-6 ਮਹੀਨੇ ਇਹ ਪਾਣੀ ਤੋਂ ਬਗੈਰ ਇਹ ਜਿਉਂਦਾ ਰਹਿ ਸਕਦਾ ਹੈ। ਸਤਿਗੁਰੂ ਕਹਿਣ ਲੱਗੇ, ਸਤਿਗੁਰੂ ਤੇਰਾ ਅਨਲ ਪਿਆਰ ਡੱਡੂ ਵਾਲ ਅਨੰਭ ਪਾਇਆ ਜੇ, ਜਦੋਂ ਕਿਧਰੇ ਜੀ ਕੀਤਾ ਉਹਨੂੰ ਯਾਦ ਕਰ ਲਿਆ, ਨਾ ਕੀਤਾ ਤੁਹਾਡਾ ਜੇ ਨਾ ਪਾਠ ਕੀਤਾ, ਕਹਿਣ ਲੱਗੇ ਇਹ ਡੱਡੂ ਬਿਰਤੀ ਹੈ। ਜੇ ਇਸ ਘਰੋਂ ਕੋਈ ਦਾਤ ਲੈਣੀ ਹੈ, ਮੱਛੀ ਦੀ ਤਰ੍ਹਾਂ ਸੁਭਾਅ ਬਣਾਓ, ਮੱਛੀ 8 ਪੈਰ ਪਾਣੀ ਦੇ ਅੰਦਰ ਹੈ, ਜੇ ਇੱਕ ਛਿੰਲੇ ਵੀ ਉਹਨੂੰ ਕੋਈ ਬਾਹਰ ਕੱਢੇ, ਉਸ ਵਕਤ ਸਭ ਤੋਂ ਪਹਿਲਾਂ ਉਹਦਾ ਕੰਮ ਤੜਪੇਗੀ। ਸਾਧ ਸੰਗ, ਜਿਨ੍ਹਾਂ ਨੇ ਪਿਆਰ ਨੂੰ ਪਾਣਾ ਹੋਵੇ, ਉਹ ਡੱਡੂ ਦੀ ਤਰ੍ਹਾਂ ਮਰਜ਼ੀਆਂ ਨਹੀਂ ਕਰਦੇ। ਉਹ ਤਾਂ 8 ਪੈਰ ਇੱਕ ਤੇ ਲੇਵੈ, ਮੰਨੇ ਨੂੰ ਹੁਕਮ ਅਪਾਰ। 8 ਪੈਰ ਇੱਕ ਸਾਈਂ ਦੀ ਯਾਦ ਅੰਦਰ ਜੁੜਨਗੇ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਜਦੋਂ ਵੀ ਜੁੜਨ ਦੇ ਪ੍ਰਤੀਕ ਬਣਾਇਆ ਉਦੋਂ ਮੱਛੀ, ਤੇ ਜਦੋਂ ਦੋਗਲੀ ਨੀਤੀ ਵਾਲੇ ਮਨਮੁਖ ਦਾ ਜ਼ਿਕਰ ਆਇਆ ਉਦੋਂ ਡੱਡੂ ਨਾਲ ਉਹਦੀ ਤੁਲਨਾ ਕੀਤੀ ਗਈ। ਸਤਸੰਗਿਓ, ਇੱਥੇ ਬਗਲਾ ਨਹੀਂ ਤੁਸੀਂ ਵੇਖੋਗੇ, ਬਗਲੇ ਦਾ ਸੁਭਾਅ ਹੈ, ਬਾਹਰੋਂ ਤਾਂ ਉਹਦਾ ਸਰੂਪ ਬੜਾ ਪਿਆਰਾ ਹੈ, ਚਿੱਟਾ ਹੈ, ਦੇਖਣ ਨੂੰ ਬੜਾ ਪਿਆਰਾ ਲੱਗਦਾ, ਖਲੋਤਾ ਹੋਵੇ ਆਪਣੀ ਅੱਖਾਂ ਵੀ ਬੰਦ ਕਰ ਲਏਗਾ, ਜਾਪਦਾ ਵੀ ਬੜਾ ਭਗਤ ਏ, ਬੜਾ ਟਿਕਿਆ ਏ, ਪਰ ਇਹ ਨੇਤਰ ਬੰਦ ਕਰਦਾ ਭਗਤੀ ਲਈ ਨਹੀਂ, ਇਹ ਅੰਦਰ ਨੂੰ ਟਿਕਾਉਣ ਲਈ ਨਹੀਂ, ਇਹ ਤਾਂ ਡੱਡੀਆਂ ਮੱਛੀਆਂ ਨੂੰ ਖਾਣਾ ਚਾਹੁੰਦਾ। ਗੁਰੂ ਸਵਾਰਿਓ, ਡੱਡੀਆਂ ਮੱਛੀਆਂ ਦਾ ਇਹ ਉਹਨਾਂ ਨੂੰ ਪਕੜਨ ਲਈ ਇਹਨੇ ਤਰੀਕਾ ਵਰਤਿਆ ਏ, ਬਾਹਰੋਂ ਖੋਰ ਤੇ ਅੰਦਰੋਂ ਖੋਰ। ਹਜ਼ੂਰ ਕਹਿੰਦੇ, ਕਦੇ ਬਗਲੇ ਦਾ ਸੁਭਾਅ ਨਾ ਬਣਾਇਆ ਜੇ। ਪਿਆਰਿਓ, ਬਗਲਾ ਬਿਰਤੀ ਅੰਦਰੋਂ ਕੁਝ ਖੋਰ ਖੋਣਾ ਤੇ ਬਾਹਰੋਂ ਕੁਝ ਖੋਰ ਖੋਣਾ, ਬਾਹਰੋਂ ਦਿਖਾਵਾ ਸਿੱਖੀ ਵਾਲਾ ਖੋਵੇ ਤੇ ਅੰਦਰੋਂ ਕਿਸੇ ਦਾ ਦਿਲ ਦੁਖਾਉਣ ਵਾਲੀ ਸਲਾਹ ਕੀਤੀ ਖੋਵੇ। ਪਿਆਰਿਓ, ਸੰਗਤਾਂ ਨਾਲ ਰੱਬ ਦੀ ਬਣਾਈ ਮਨੁੱਖਤਾ ਨਾਲ ਧੋਖਾ ਕਰਨ ਦੀ ਬਿਰਤੀ ਖੋਵੇ। ਮੇਰੇ ਖਜੂਰ ਕਹਿੰਦੇ, ਸੱਚ ਜਾਣਿਆ ਜੇ, ਨਾ ਬਗਲੇ ਹਰਿਮੰਦਰ ਸਾਹਿਬ ਦੇ ਦੁਆਕੇ ਮਿਲਣਗੇ ਤੇ ਨਾ ਬਗਲਾ ਬਿਰਤੀ ਇਨਸਾਨ ਮੇਰੇ ਨਿਰੰਕਾਰ ਤੇ ਗੁਰੂ ਨਾਨਕ ਦੇ ਘਰ ਜਾ ਸਕਦਾ ਹੈ। ਉਹਨਾਂ ਦੀ ਉੱਚੇ ਕੋਈ ਥਾਂ ਨਹੀਂ, ਪਰ ਕਾਂ ਇੱਕ ਮੇਰੇ ਸਾਹਿਬ ਨੇ ਜ਼ਰੂਰ ਕਿਰਪਾ ਕੀਤੀ ਹੈ। ਮੇਰੇ ਦਾਤਾ ਜੀ ਆਖਦੇ ਨੇ, ਬਗਲੇ ਤੁਸੀਂ ਆ ਸਕਦੇ ਹੋ ਗੁਰੂ ਕੋਲ, ਇੱਥੇ ਮਨਾਹੀ ਨਹੀਂ ਹੈ। ਪਰ ਕਹਿਣ ਲੱਗੇ, ਜੇ ਕਿਸੇ ਦੇ ਅੰਦਰ ਹੰਸ ਬਣਨ ਦਾ ਚਾਕ ਹੋਵੇ, ਸਤਿਗੁਰੂ ਬਗਲਿਆਂ ਨੂੰ ਮੋੜਦੇ ਨਹੀਂ, ਬਗਲਾ ਮੰਨ ਲਵੇ, ਆ ਕੇ ਕਵੇ ਦਾਤਿਆ ਮੇਰਾ ਅੰਦਰ ਖੋਰ ਏ ਤੇ ਬਾਹਰ ਖੋਰ ਹੈ, ਮੈਂ ਕੀ ਕਰਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਹੰਸ ਬਣਾ ਲਓ। ਸਾਹਿਬ ਕਹਿੰਦੇ, ਬਗਲੇ ਤੇ ਫੁਨ ਹੰਸਲਾ ਖੋਵੈ, ਜੇ ਤੂੰ ਕਰੇਂ ਦਿਆਲਾ। ਜੇ ਗੁਰੂ ਦਿਆਲ ਖੋ ਜਾਵੇ, ਬਗਲੇ ਨੂੰ ਹੰਸ ਬਣਾ ਦਿੱਤਾ ਜਾਂਦਾ ਏ, ਪਰ ਪ੍ਰਵਾਨ ਖੰਸ ਹੋਵੇਗਾ ਉੱਥੇ ਬਗਲਾ ਨਹੀਂ। ਹਰਿਮੰਦਰ ਸਾਹਿਬ ਦੇ ਚਾਰ ਚਪੇਰੇ ਗੁਰੂ ਕੇ ਪਿਆਰਿਓ, ਉਸ ਜਲ ਅੰਦਰ ਤੁਸੀਂ ਬਗਲਾ ਨਹੀਂ ਵੇਖੋਗੇ। ਡੱਡੂ ਦਾ ਦੀਦਾਰ ਸਤਿਗੁਰੂ ਜੀ ਨਹੀਂ ਕਰਨ ਦਿੰਦੇ। ਕਿਉਂ ਨਹੀਂ ਕਰਨ ਦਿੰਦੇ ਸਾਧ ਸੰਗਤ? ਕਾਰਨ ਉਹਦਾ ਹੈ, ਉੱਥੇ ਸਾਨੂੰ ਜਾਤ ਦੱਸੀ ਗਈ ਹੈ। ਇਹੀ ਕਾਰਨ, ਭਾਵੇਂ ਕੋਈ ਆਦਮੀ ਕਿਸੇ ਧਰਮ ਦਾ ਹੋਵੇ, ਸਵਾਲ ਧਰਮਾਂ ਦਾ ਨਹੀਂ, ਕਿਸੇ ਦੇਸ਼ ਤੇ ਮਜ਼ਹਬ ਦਾ ਹੋਵੇ, ਜਦੋਂ ਉਸ ਦੇ ਅੰਦਰ ਕੋਈ ਰੱਬ ਦਾ ਭੈ ਹੈ ਨਾ, ਇੱਕਦਮ ਉੱਥੇ ਜਾ ਕੇ ਉਹਦੀ ਆਤਮਾ ਸ਼ਾਂਤ ਹੋ ਜਾਂਦੀ ਹੈ, ਵਾਪਸ ਮੁੜਦਾ ਏ ਤੇ ਉਹਦੇ ਮੂੰਹ ਚੋਂ ਇੱਕੋ ਆਵਾਜ਼ ਨਿਕਲਦੀ ਹੈ, ਜੇ ਕਿਸੇ ਨੇ ਇਸ ਧਰਤੀ ਤੇ ਰੱਬ ਦਾ ਘਰ ਤੱਕਣਾ ਖੋਵੇ, ਵਾਹਿਗੁਰੂ ਜੀ ਦੇ ਚਰਨਾਂ ਨੂੰ ਤੱਕਣਾ ਖੋਵੇ ਤਾਂ ਇਸ ਹਰਿਮੰਦਰ ਸਾਹਿਬ ਉਹ ਜ਼ਰੂਰ ਆ ਜਾਵੇ। ਮੈਂ ਇੱਕ ਦੋ ਪ੍ਰਮਾਣ ਦੇ ਕੇ ਸਮਾਪਤੀ ਵਾਲੀ ਆ ਜਾਵਾਂ ਸਤਸੰਗਿਓ, ਕਿਉਂਕਿ ਬਾਹਲਾ ਕੁਝ ਹੈ ਇਸ ਅਸਥਾਨ ਤੇ। ਇੱਕ 125 ਸਾਲ ਦੀ ਉਮਰ ਭੋਗ ਕੇ ਬੰਗਾਲ ਦਾ ਰਹਿਣ ਵਾਲਾ ਬ੍ਰਹਮਾਨੰਦ ਮਹਾਂਪੁਰਖ ਹੋਇਆ ਏ, ਪਹਿਲਾਂ ਕਦੇ ਪੰਜਾਬ ਨਹੀਂ ਆਇਆ, ਭਗਤੀ ਕੀਤੇ, 125 ਸਾਲ ਦੀ ਉਮਰ ਹੋ ਗਈ ਪਰ ਅੰਦਰੋਂ ਉਹ ਚੀਜ਼ ਨਾ ਮਿਲੇ ਜਿਹਨੂੰ ਲੈਣ ਲਈ ਤੁਰਿਆ ਸੀ। ਦੱਸ ਪਾਏ, ਪਹਿਲੀ ਗੱਲ, ਹਰ ਕਿਸੇ ਨੂੰ ਰੱਬ ਦੀ ਭੁੱਖ ਲੱਗਦੀ ਨਹੀਂ, ਅਤੇ ਜੇ ਕਿਸੇ ਨੂੰ ਲੱਗ ਜਾਏ ਨਾ ਉਹ ਫਿਰ ਆਪਣੇ ਘਰ ਚੈਨ ਨਾਲ ਹੀ ਬਹਿ ਸਕੇਗਾ, ਉਹ ਕੁਝ ਵੀ ਕਰਨ ਨੂੰ ਤਿਆਰ ਹੋਏਗਾ ਪਿਆਰਿਓ, ਕਿਉਂਕਿ ਉਹਦਾ ਗੁਜ਼ਾਰਾ ਨਹੀਂ ਉਸ ਤੋਂ ਬਿਨਾਂ ਹੁੰਦਾ। ਜਦੋਂ ਇਹ ਤੁਰਿਆ ਮਹਾਂਪੁਰਖ ਆਇਆ ਅੰਮ੍ਰਿਤਸਰ, ਦੀਦਾਰ ਕੀਤੇ, ਆਉਂਦਿਆਂ ਸਾਰ ਕੀ ਅੰਦਰ ਠੰਡ ਵਰਤ ਗਈ। ਕਹਿਣ ਲੱਗਾ, ਜਿਹੜੀ ਦਾਤ 125 ਸਾਲ ਜਪ ਤਪ ਕਰਕੇ ਨਹੀਂ ਲੱਭੇ, ਗੁਰੂ ਰਾਮਦਾਸ ਪਿਤਾ ਦੇ ਘਰ ਇੱਕ ਘੜੀ ਵਿੱਚ ਉਹ ਪ੍ਰਾਪਤ ਹੋ ਗਈ। ਕਹਿ ਖੁਰਿਓ, ਕਿਹੜੀ ਦਾਤ ਹੋਏਗੀ? ਉਹ ਤਾਂ ਉਹ ਜਾਣਦੇ ਨੇ ਜਪਣ ਵਾਲੇ, ਅਸੀਂ ਕੀ ਜਾਣੀਏ। ਪਰ ਕਹਿੰਦੇ 125 ਸਾਲ ਬੰਦਗੀ ਕਰਕੇ ਉਹ ਨਹੀਂ ਮਿਲਿਆ, ਜਿਹੜੇ ਘੜੀ ਵਿੱਚ ਇੱਥੇ ਮਿਲ ਗਿਆ ਏ। ਕੇਵਲ ਕਿਆ ਨਹੀਂ, ਹਰਿਦੁਆਰ ਦੇ ਨਾਲ ਉਹਨਾਂ ਦੇ ਸੇਵਕ ਸਨ ਸਵਾਮੀ ਸਤਿਆਨੰਦ ਜੀ, ਜਦੋਂ ਉਹ 'ਚ ਬੈਠੇ ਨੇ ਨਾਲ ਉਹਨਾਂ ਨੂੰ ਮੰਨਣ ਵਾਲੇ ਸੈਂਕੜੇ ਸੇਵਕ ਬੈਠੇ ਤੇ ਰੋ ਪਏ ਉੱਚੀ ਉੱਚੀ। ਕਹਿਣ ਲੱਗੇ, ਸਾਰੀ ਜ਼ਿੰਦਗੀ ਮੈਂ ਰੇਤ ਛਾਣੀ ਖੈ, ਤੱਤ ਵਸਤੂ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਖੈ, ਇਹ ਕਹਿ ਕੇ ਰੋ ਪਏ ਤੇ ਨਾਲੇ ਹੀ ਕਹਿਣ ਲੱਗੇ, ਹੁਣ ਇੱਕ ਜਨਮ ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਲੈਣਾ ਪਵੇਗਾ, ਕਿਉਂ ਇਹ ਜਨਮ ਤਾਂ ਮੈਂ ਗਵਾ ਲਿਆ ਇਹ ਸਤਿਗੁਰੂ ਤੋਂ ਟੁੱਟ ਕੇ ਦੂਰ ਰਹਿ ਕੇ। ਕਹਿੰਦਾ, ਇੱਕ ਜਨਮ ਹੁਣ ਹੋਰ ਲੈਣਾ ਪਵੇਗਾ ਸਾਹਿਬ ਦੇ ਘਰ, ਸਿੱਖਾਂ ਦੇ ਘਰ। ਨਾਲੇ ਰੋਇਆ ਤੇ ਸਾਰਿਆਂ ਦੇ ਸਾਹਮਣੇ ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ ਇਸ ਆਸ ਨਾਲ ਭਈ ਇਸ ਘਰ ਵਿੱਚੋਂ ਮੈਂ ਸੋ ਮੈਨੂੰ ਦਾਤ ਮਿਲੀ ਏ, ਸਾਰੀ ਜ਼ਿੰਦਗੀ ਉਹਨੂੰ ਮਾਣਾਂਗਾ। ਪਰ ਕਈ ਵਾਰਾਂ ਸਾਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਕੁਰੇ ਕਿਉਂ ਨਹੀਂ ਆਉਂਦੀਆਂ? ਜਨਮ ਸਿੱਖਾਂ ਦੇ ਘਰ ਕਹਿ ਪਰ ਉਸ ਦਰ ਤੋਂ ਉਹ ਦਾਤਾਂ ਲੈਣ ਲਈ ਅੰਦਰ ਉਹ ਤਾਕਲਾ ਨਹੀਂ ਖੁੰਦਾ। ਹਜ਼ਰਤ ਮੁਹੰਮਦ ਮਸਕੀਨ ਖੋਇਆ ਕਹਿ ਇੱਕ ਮੁਸਲਮਾਨ ਫਕੀਰ 50 ਸਾਲ ਲਾ ਕੇ ਉਸਨੇ ਗੁਰੂ ਕੇ ਪਿਆਰਿਓ ਸਾਂਦਲ ਦੇ ਵਾਲਾਂ ਵਿੱਚੋਂ 1,45,000 ਵਾਲ ਬਣਾ ਕੇ ਇੱਕ ਚੌਰ ਬਣਾਇਆ ਤੇ ਬਣਾ ਕੇ ਨਾ ਕਹਿੰਦਾ ਮੈਂ ਇਹ ਰੱਬ ਦੇ ਘਰ ਭੇਟ ਕਰਨਾ। ਕਹਿ ਮੁਸਲਮਾਨ ਏ, ਮੱਕੇ ਗਿਆ ਤਸੱਲੀ ਨਹੀਂ ਖੋਈ। ਕਹਿੰਦੇ ਇਹ ਕੇਵਲ ਮੁਸਲਮਾਨਾਂ ਦਾ ਅਸਥਾਨ ਏ, ਰੱਬ ਦਾ ਨਹੀਂ। ਮੰਦਰ ਜਾਂਦਾ ਏ ਉੱਚ ਬ੍ਰਾਹਮਣ ਆ ਸਕਦਾ, ਸ਼ੂਦਰ ਨਹੀਂ। ਪਿਆਰਿਓ ਚਰਚਾਂ ਵੱਲ ਤੱਕ ਲਿਆ, ਨਹੀਂ ਗੱਲ ਬਣੀ, ਨਿਰਾਸ਼ ਜਾ ਹੋਇਆ, ਦਿੱਲੀ ਆ ਗਿਆ। ਭਾਈ ਖੀਰਾ ਸਿੰਘ ਜੀ ਕੀਰਤਨ ਕਰਦੇ ਸਨ, ਬੜੇ ਉੱਚ ਕੋਟੀ ਦੇ ਮਹਾਨ ਪੁਰਖਾਂ ਦਾ ਜੀਵਨ ਸੀ। ਕੀਰਤਨ ਕਰ ਜਦੋਂ ਸੁਣਿਆ ਆ ਕੇ ਅੰਦਰ ਖਿੱਚ ਸੀ ਨਾ ਰੱਬ ਦੇ ਪਿਆਰਿਆਂ ਦੀ, ਜਦੋਂ ਕੀਰਤਨ ਹੋ ਰਿਹਾ ਸੀ ਉਹ ਉੱਚ ਕੀਰਤਨ ਸੁਣ ਕੇ ਇੰਨਾ ਆਨੰਦ ਆ ਗਿਆ, ਰੋ ਕੇ ਉੱਚੀ ਕਹਿਣ ਲੱਗਾ, ਵਾਹ ਭਾਈ ਖੀਰਾ ਸਿਆ, ਮੈਂ ਤਾਂ ਖੁਦਾ ਤਾਂ ਘਰ ਲੱਭਣ ਤੁਰਿਆ ਸਾਂ, ਸੋਚਦਾ ਸਾਂ ਖੁਰੇ ਕੋ ਲੱਭੇਗਾ ਕਿ ਨਾ ਸਾਂਝਾ ਰੱਬ ਦਾ ਘਰ, ਪਰ ਕਮਾਲ ਹੋ ਗਈ ਆ, ਮੈਂ ਖੁਦਾ ਦਾ ਘਰ ਲੱਭਣ ਤੁਰਿਆ, ਅੱਜ ਤੇਰੀ ਜ਼ੁਬਾਨ ਤੋਂ ਕੀਰਤਨ ਸੁਣ ਕੇ ਮੈਨੂੰ ਪ੍ਰਤੱਖ ਖੁਦਾ ਹੀ ਲੱਭ ਗਿਆ ਹੈ, ਆ ਮੈਂ ਚੌਰ ਤੇਰੀ ਭੇਟਾ ਕਰਦਾ ਵਾਂ। ਭਾਈ ਖੀਰਾ ਸਿੰਘ ਨੇ ਰੋਕ ਲਿਆ, ਕਹਿਣ ਲੱਗੇ, ਸੱਜਣਾ ਇਹ ਮੇਰੀ ਨਹੀਂ ਹੋ, ਇਹ ਗੁਰੂ ਰਾਮਦਾਸ ਪਿਤਾ ਜੀ ਦੀ ਕਿਰਪਾ ਈ, ਬਾਣੀ ਉਹਦੀ ਆ, ਇਹ ਸਰੀਰ ਉਹਦਾ ਈ, ਜੇ ਸੱਚਮੁੱਚ ਖੁਦਾ ਦਾ ਘਰ ਤੇ ਖੁਦਾ ਨੂੰ ਤੱਕਣਾ ਏ ਤੇ ਚੱਲ ਮੇਰੇ ਨਾਲ ਉਸ ਅਸਥਾਨ ਤੇ ਪਹੁੰਚੀਏ। 1925 ਵਿੱਚ ਉਸਨੇ ਉਹ ਚੌਰ ਹਰਿਮੰਦਰ ਸਾਹਿਬ ਭੇਟਾ ਕੀਤਾ, 1984 ਦੇ ਅੰਦਰ ਉਹ ਚੌਰ ਵੀ ਤੋਪ ਦੇ ਗੋਲੇ ਨਾਲ ਸੜ ਕੇ ਸੁਆਹ ਹੋ ਗਿਆ। ਸਤਸੰਗਿਓ, ਜਿਹੜੀ ਚਾਨਣੀ ਮਹਾਰਾਜਾ ਰਣਜੀਤ ਸਿੰਘ ਨੂੰ ਵੱਲੋਂ ਉਹਨੂੰ ਮਿਲੇ ਸੀ, ਉਹਨੇ ਹਰਿਮੰਦਰ ਸਾਹਿਬ ਭੇਟ ਕੀਤੇ ਸੀ, ਅੱਜ ਅਰਬਾਂ ਖਰਬਾਂ ਉਹਦੀ ਕੀਮਤ ਸੀ। ਉਹ ਵੀ 1984 ਦੇ ਅੰਦਰ ਦਰਸ਼ਨੀ ਜੋੜੀ ਦੇ ਉੱਪਰ ਉਹ ਰੱਖਿਆ ਹੁੰਦਾ ਸੀ ਸਮਾਨ, ਤੋਪ ਦੇ ਗੋਲੇ ਨਾਲ ਉਹ ਵੀ 84 ਵਿੱਚ ਸੜ ਕੇ ਸੁਆਹ ਹੋ ਗਏ, ਉਹ ਵੀ ਨਾ ਰਹਿ ਗਿਆ। 84 ਨੇ ਸਾਡੇ ਕੋਲੋਂ ਬਹੁਤ ਕੁਝ ਖੋਇਆ ਹੈ, ਜਿਹੜਾ ਕਦੇ ਵੀ ਦੁਬਾਰਾ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਸਤਸੰਗੀ ਜਨੋ, ਸਮਾਂ ਹੋ ਗਿਆ, ਮੈਂ ਬੇਨਤੀ ਕਰ ਰਿਹਾ ਸਾਂ, ਕੋਈ ਮੁਸਲਮਾਨ ਹੋਵੇ, ਕੋਈ ਹਿੰਦੂ ਹੋਵੇ, ਕੋਈ ਗੋਰਾ, ਕੋਈ ਕਾਲਾ ਹੋਵੇ, ਜਿਹੜਾ ਵੀ ਇਸ ਦਰ ਤੇ ਗਿਆ ਰੱਬ ਦੇ ਭੈ ਵਾਲਾ, ਉਹਦੀ ਇੱਕੋ ਮੂੰਹ ਚੋਂ ਆਵਾਜ਼ ਨਿਕਲੀ ਹੈ, ਦਾਤਿਆ ਇੱਥੇ ਤਾਂ ਪ੍ਰਤੱਖ ਵਾਹਿਗੁਰੂ ਆਪ ਵਰਤਦਾ ਹੈ। ਤੇ ਜਦੋਂ ਹੁਣ ਦਿਸਦਾ ਗੁਰੂ ਅਰਜਨ ਸਾਹਿਬ ਜੀ ਨੇ ਐਸੀ ਕਲਾ ਵਰਤਾਈ, ਉਦੋਂ ਵੀ ਇਹ ਕਲਾ ਜਦੋਂ ਵਰਤਣੀ ਸ਼ੁਰੂ ਹੋਈ ਤਾਂ ਇਹ ਕਲਾ ਪਿਆਰ ਉਹ ਜਹਾਂਗੀਰ ਤੇ ਉਹਨਾਂ ਤੰਗ ਦੇ ਲੋਕਾਂ ਨੂੰ ਭਾਈ ਨਹੀਂ, ਉਹਨਾਂ ਨੇ ਬਜਾਏ ਸਿਜਦਾ ਕਰਨ ਦੇ ਧੰਨ ਗੁਰੂ ਅਰਜਨ ਪਿਤਾ ਨੂੰ ਸ਼ਹਾਦਤ ਵੱਲ ਤੋਰਿਆ। ਕੱਲ ਦੁਪਹਿਰ ਦੇ ਦੀਵਾਨ ਵਿੱਚ ਫਿਰ ਸਾਹਿਬਾਂ ਦੀ ਉਪਮਾ ਵਿੱਚ ਜੁੜਾਂਗੇ। ਆਪ ਜੀ ਦੇ ਸਨਮੁੱਖ ਮੇਰੀ ਕੌਮ ਦੇ ਮਹਾਨ ਟੱਟ ਜਥਾ ਪਹੁੰਚ ਚੁੱਕਾ ਹੈ, ਉਹਨਾਂ ਨੇ ਇਤਿਹਾਸਕ ਪ੍ਰਸੰਗ ਸਰਵਣ ਕਰਾਣੇ ਨੇ। ਮੈਂ ਸਮੇਂ ਦੀ ਉਲੰਘਣਾ ਨਾ ਕਰਦਾ ਹੋਇਆ ਅੱਜ ਆਪ ਜੀ ਤੋਂ ਖਿਮਾ ਮੰਗਦਾ ਹਾਂ। ਇੱਕ ਵਾਰੀ ਸਾਰ ਰਲ ਕੇ ਉਸ ਪੰਕਤੀ ਨੂੰ ਪੜੋ ਜੀ। ਡਿੱਟੇ ਸਭੇ ਚਾਵ ਨਹੀਂ ਤੁਧ ਜਿਹਾ, ਡਿੱਟੇ ਸਭੇ ਚਾਵ ਨਹੀਂ ਤੁਧ ਜਿਹਾ, ਡਿੱਟੇ ਡਿੱਟੇ ਸਭੇ ਥਾਵ ਨਹੀਂ ਤੁਧ ਜਿਹਾ, ਡਿੱਟੇ ਸਭੇ ਥਾਵ ਨਹੀਂ ਤੁਧ ਜਿਹਾ, ਡਿੱਟੇ
ਸਤਿਗੁਰੂ ਮਿਹਰ ਕਰਨ ਅਸੀਂ ਉਸ ਦਰ ਤੋਂ ਵਾਹਿਗੁਰੂ ਜੀ ਤੇ ਦਰਸ਼ਨ ਦੀਦਾਰ ਰੱਬੀ ਰਹਿਮਤਾਂ ਲੈਣ ਲਈ ਜਾਈਏ ਤੇ ਜੁੜ ਰਹੀਏ। ਅੱਜ ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ, ਸਾਧ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।